दंडौत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादस गुरिंड कौ मेरी है परणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकाग्र करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे सी। इतिहास दे विच प्रसंग चल रहा सी भाई गुरदास जी दा। प्रसंग इत्थों तक पहुंच चुका है कि जदों भाई गुरदास जी ने बहुता ही ज्यादा दिलों तीबर इच्छा दे नाल सतगुरां नूं याद कीता ते सतगुरां ने उहदी पुकार नूं सुनिया। सतगुरु सच्चे पातशाह जी ने एक खेड़ बना दित्ती, राजे कांशी दे वाले एक चिट्ठी लिख के सिख भेजिया, जिस चिट्ठी दे विच लिखिया गया है, हे कांशी दे राजे, तेरी नगरी दे विच गुरु दा चोर लुकिया होया, उदियां मुश्कां बन के मेरे कोल भेजिया जावे। राजे ने ढंडोरा फिरवाया है पर किते भी कोई पता ना लगा उस चोर दा जिदे वास्ते सतगुरां ने हुक्म भेजिया। भाई गुरदास जी एक दिन जदों सभा दे विच आए, राजे ने सारी वार्ता सुनाई कि सतगुरां दे वल्लों एक सिख आया है, सतगुरां दे हुक्मनामे नूं लै के आया है, चोर दे बारे सतगुरु जी कह रहे ने पर भाई जी चोर नहीं लभिया। इत्थों तक कथा पहुंच चुके सी, सो अज इत्थों ही अगे मैं अज दे प्रकरण नूं शुरू करदा। सुन गुरदास सुचित विचारी मही पालक के संग उचारी। ग्रंथाकार भाई संतोख सिंह जी लिखदे ने सारी गल नूं गुरदास जी ने सुनिया ते फिर चित दे विच विचार कीते ते फिर राजे दे नाल इस तरह वचन कीता भाई गुरदास ने। ए तो बात लिखी सब मेरी सब अव गुण निज लीने हेरी। सोच विचार करन तों बाद भाई गुरदास जी राजे नूं कहिंदे ने कि जो कुछ सतगुरां ने लिखिया होया इह सारा कुछ मेरे वास्ते लिखिया होया और मेरा ही नां गुरदास है, तूं इह ना समझ कि मेरे वास्ते नहीं लिखिया। भाई जी कहिंदे ने मेरे वास्ते सारा कुछ लिखिया होया, जिन्ने दे जिन्ने अवगण ने उह मेरे विच ही दिसदे ने मैनूं अपने आप। मैं गुर ते तस करता करके आयो भाग बेमुखता तरके। भाई गुरदास जी कहिंदे ने राजे नूं मैं ही चोर हां, मैं ही तस्करता नूं धारण करके भज के आ गया हां सतगुरां तों बेमुखता नूं धारण करके। बड़ो यह मेरो अपराधू जिसको नहीं सके कर साधु। भाई गुरदास जी कहिंदे ने कि मेरा कीता होया अपराध सारयां तों वड्डा है, जिसको नहीं सके कर साधु कहण तों पावे कि जिस अपराध नूं कोई भी साधु पुरुष कर नहीं सकदा मैं ओ वड्डा अपराध कीता। तौ दयाल निज बिरद संवारा ਬਖਸ਼ਣ ਹਿਤ ਕਰ ਨਿਕਟ ਹਕਾਰਾ। ਪਰ ਤਾਂ ਵੀ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮੇਰੇ ਸਤਿਗੁਰੂ ਦਿਆਲੂ ਨੇ ਆਪਣੇ ਬਿਰਧ ਦੀ ਲਾਜ ਰੱਖੀ ਹੈ, ਆਪਣੇ ਧਰਮ ਨੂੰ ਨਿਭਾਇਆ ਹੈ ਕਿ ਮੈਨੂੰ ਬਖਸ਼ਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬੁਲਾਵਾ ਭੇਜਿਆ। ਨਿਪ ਸੁਣ ਬਿਸਮਿਓ ਕਹਾ ਕਹਿਤ ਹੋ, ਇਤੋ ਦੋਸ਼ ਕਿ ਮੈਂ ਆਪਣਾ ਲਹਤ ਹੋ। ਜਦੋਂ ਭਾਈ ਗੁਰਦਾਸ ਨੇ ਇਸ ਤਰ੍ਹਾਂ ਦੀਆਂ ਗੱਲਾਂ ਰਾਜੇ ਨੂੰ ਆਖਿਆ ਤੇ ਸੁਣ ਕੇ ਰਾਜਾ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ, ਕਹਿੰਦਾ ਕਹਾ ਕਹਤ ਹੋ, ਹੇ ਭਾਈ ਗੁਰਦਾਸ ਜੀ, ਹੇ ਗੁਰੂ ਦੇਵ, ਇਹ ਤੁਸੀਂ ਕੀ ਕਹਿ ਰਹੇ ਹੋ? ਇਤੋ ਦੋਸ਼ ਕਿ ਮੈਂ ਆਪਣਾ ਲਹਤ ਹੋ, ਇੰਨੇ ਵੱਡੇ ਦੋਸ਼ ਜਿਹੜੇ ਕਿ ਸਤਿਗੁਰਾਂ ਨੇ ਲਾਏ ਨੇ, ਉਹਨਾਂ ਦੋਸ਼ਾਂ ਨੂੰ ਤੁਸੀਂ ਪ੍ਰਵਾਨ ਕਰ ਰਹੇ ਹੋ ਕਿ ਮੈਂ ਹੀ ਗੁਰੂ ਦਾ ਚੋਰ ਹਾਂ, ਇਹ ਕਿਵੇਂ ਹੋ ਸਕਦਾ? ਲਿਖੀ ਕਿ ਮੁਸ਼ਕੈ ਬੰਦ ਪਠਾਵੋ, ਪੁਰ ਮੈਂ ਬਸੈ ਤਹਾਂ ਖੁਜ ਵਾਵੋ। ਰਾਜਾ ਕਹਿੰਦਾ ਭਾਈ ਜੀ ਮੈਂ ਕਿਵੇਂ ਯਕੀਨ ਕਰ ਲਵਾਂ, ਕਿਉਂਕਿ ਸਤਿਗੁਰਾਂ ਨੇ ਲਿਖਿਆ ਕਿ ਜਿਹੜਾ ਚੋਰ ਹੈ ਉਹਨੂੰ ਲੱਭਿਆ ਜਾਵੇ ਤੇ ਫੇਰ ਉਹਦੀਆਂ ਮੁਸ਼ਕਾਂ ਬੰਨੀਆਂ ਜਾਣ, ਇਸ ਤਰੀਕੇ ਦੇ ਨਾਲ ਸਾਡੇ ਕੋਲ ਭੇਜਿਆ ਜਾਵੇ। ਰਾਜਾ ਕਹਿੰਦਾ ਕਿ ਤੁਸੀਂ ਇਸ ਤਰ੍ਹਾਂ ਦੇ ਵੱਡੇ ਦੋਸ਼ੀ ਕਿਵੇਂ ਹੋ ਔਰ ਕਿਸ ਤਰ੍ਹਾਂ ਸਤਿਗੁਰੂ ਜੀ ਤੁਹਾਡੇ ਵਾਸਤੇ ਇਸ ਤਰ੍ਹਾਂ ਦੇ ਬਚਨ ਲਿਖ ਸਕਦੇ ਨੇ ਹੁਕਮਨਾਮੇ ਦੇ ਵਿੱਚ? ਕਹਾਂ ਕਰਿਓ ਤੁਮ ਗੋਰੇ ਅਪਰਾਧੂ, ਮਹਾਂ ਪ੍ਰਵੀਨ ਸੁਮਤ ਸੁਖ ਸਾਧੂ। ਰਾਜਾ ਭਾਈ ਗੁਰਦਾਸ ਨੂੰ ਕਹਿੰਦਾ ਕਿ ਤੁਸੀਂ ਕਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਏਡਾ ਵੱਡਾ ਅਪਰਾਧ ਕਰ ਦਿੱਤਾ? ਮਹਾਂ ਪ੍ਰਵੀਨ ਸੁਮਤ ਸੁਖ ਸਾਧੂ, ਭਾਵ ਕਿ ਤੁਸੀਂ ਤੇ ਬੜੇ ਪ੍ਰਵੀਨ, ਬੜੇ ਸ੍ਰੇਸ਼ਟ ਬੁੱਧੀ ਦੇ ਵਾਲੇ, ਸਤ ਨੂੰ ਰੱਖਣ ਵਾਲੇ ਤੇ ਸੁਖਾਂ ਦੇ ਰੂਪ ਸਾਧੂ ਪੁਰਸ਼ ਹੋ। ਇਹ ਕੋਇ ਪਰ ਲਿਖਿਓ ਪੁਰ ਮਹੀਆ, ਸਨ ਸਨ ਖੋਜੈ ਜਹ ਕਹੀਆ। ਰਾਜਾ ਕਹਿੰਦਾ ਭਾਈ ਜੀ ਇਹ ਤੁਹਾਡੇ ਵਾਸਤੇ ਸਤਿਗੁਰਾਂ ਨੇ ਨਹੀਂ ਲਿਖਿਆ, ਇਹ ਕੋਈ ਹੋਰ ਗੁਰਦਾਸ ਨਾਂ ਦਾ ਆਦਮੀ ਹੋਵੇਗਾ ਜਿਹਦੇ ਵਾਸਤੇ ਸਤਿਗੁਰਾਂ ਨੇ ਸਾਰਾ ਕੁਝ ਲਿਖਿਆ ਹੈ। ਇਸ ਕਰਕੇ ਮੈਂ ਪੂਰਾ ਯਤਨ ਕਰਾਂਗਾ ਤੇ ਹੌਲੀ ਹੌਲੀ ਨਗਰੀ ਦੇ ਵਿੱਚੋਂ ਸਤਿਗੁਰਾਂ ਦਾ ਚੋਰ ਜ਼ਰੂਰ ਲੱਭ ਲਿਆ ਜਾਏਗਾ। ਇਹਾਂ ਹੋਏ ਤੋ ਪਠੈ ਬਨਾਈ, ਨਾ ਹੈ ਤਾਂ ਲਿਖੈ ਨਾ ਕੋਈ ਇਸ ਥਾਈ। ਰਾਜਾ ਕਹਿੰਦਾ ਭਾਈ ਗੁਰਦਾਸ ਨੂੰ ਕਿ ਜੇ ਤੇ ਸਤਿਗੁਰਾਂ ਦਾ ਚੋਰ ਹੋਇਆ ਤੇ ਸਾਨੂੰ ਲੱਭ ਗਿਆ ਤੇ ਫੇਰ ਤੇ ਮੁਸ਼ਕਾਂ ਦੇ ਕੇ ਭੇਜ ਦੇਵਾਂਗੇ ਸਤਿਗੁਰਾਂ ਦੇ ਕੋਲ, ਪਰ ਜੇ ਨਾ ਲੱਭਿਆ ਤੇ ਫਿਰ ਮੈਂ ਆਪਣੇ ਵੱਲੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਚਿੱਠੀ ਲਿਖਾਂਗਾ ਕਿ ਸੱਚੇ ਪਾਤਸ਼ਾਹ ਤੁਹਾਡਾ ਚੋਰ ਸਾਡੀ ਨਗਰੀ ਦੇ ਵਿੱਚ ਨਹੀਂ ਵਸਦਾ, ਨਹੀਂ ਲੱਭਿਆ। ਸੁਣ ਗੁਰਦਾਸ ਨਿਪਤ ਸੋ ਗਾਇਓ, ਕਹਾਂ ਮੇਵਰਾ ਜੋ ਚਲ ਆਇਓ। ਭਾਈ ਗੁਰਦਾਸ ਜੀ ਕਹਿੰਦੇ ਨੇ ਨਹੀਂ, ਇਹ ਜੋ ਵੀ ਕੋਈ ਸਤਿਗੁਰਾਂ ਨੇ ਲਿਖਿਆ ਇਹ ਮੇਰੇ ਵਾਸਤੇ ਲਿਖਿਆ, ਮੈਂ ਹੀ ਸਤਿਗੁਰਾਂ ਦਾ ਚੋਰ ਹਾਂ। ਰਾਜੇ ਨੇ ਜਦੋਂ ਨਾ ਯਕੀਨ ਕੀਤਾ ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜਾ ਮੇਵੜਾ, ਜਿਹੜਾ ਸਤਿਗੁਰਾਂ ਦਾ ਭੇਜਿਆ ਹੋਇਆ ਸਿੱਖ ਹੁਕਮਨਾਮੇ ਨੂੰ ਲੈ ਕੇ ਆਇਆ, ਉਹ ਕਿੱਥੇ ਹੈ? ਉਹਨੂੰ ਮੇਰੇ ਸਾਹਮਣੇ ਲਿਆਓ। ਤਬ ਭੂਪਤ ਨਿਜ ਨਿਕਟ ਹਕਾਰਾ, ਕਰ ਚਿਨਾਰ ਗੁਰਦਾਸ ਹਕਾਰਾ। ਤੇ ਜਦੋਂ ਸਤਿਗੁਰਾਂ ਦੇ ਮੇਵੜੇ ਨੂੰ ਸਾਹਮਣੇ ਕੀਤਾ ਭਾਈ ਗੁਰਦਾਸ ਦੇ, ਤੇ ਵੇਖਦਿਆਂ ਸਾਰ ਹੀ ਭਾਈ ਗੁਰਦਾਸ ਜੀ ਉਸ ਸਿੱਖ ਨੂੰ ਪਛਾਣ ਗਏ ਨੇ ਤੇ ਦੂਸਰੇ ਪਾਸੇ ਉਹ ਵੀ ਸਿੱਖ ਭਾਈ ਗੁਰਦਾਸ ਜੀ ਨੂੰ ਪਛਾਣ ਗਿਆ, ਕਿਉਂਕਿ ਜਿਹੜੇ ਦੋਵੇਂ ਹੀ ਸਤਿਗੁਰਾਂ ਦੇ ਹਜੂਰ ਰਹਿੰਦੇ ਸਨ ਉਹ ਕਿਵੇਂ ਇੱਕ ਦੂਜੇ ਤੋਂ ਬੇਸਿਆਣ ਹੋ ਸਕਦੇ ਸਨ? ਕਰੀ ਮੇਵਰੇ ਨੇ ਤਬ ਬੰਧਨ, ਕੁਸ਼ਲ ਪ੍ਰਸ਼ਨ ਤੇ ਹੋਏ ਅਭਿਨੰਦਨ। ਮੇਵੜੇ ਨੇ ਆਉਂਦਿਆਂ ਸਾਰ ਭਾਈ ਗੁਰਦਾਸ ਜੀ ਨੂੰ ਸਤਿਗੁਰਾਂ ਦਾ ਸਿਰਮੌਰ ਸਿੱਖ ਜਾਣ ਕੇ ਨਮਸਕਾਰ ਕੀਤੀ ਹੈ। ਭਾਈ ਗੁਰਦਾਸ ਨੇ ਉਹਦੀ ਸੁਖ ਸਾਂਦ ਦੀ ਖਬਰ ਪੁੱਛੀ ਹੈ, ਇੱਕ ਦੂਜੇ ਨੂੰ ਦੋਵਾਂ ਨੇ ਹੀ ਨਮਸਕਾਰਾਂ ਕੀਤੀਆਂ। ਮੇਲੇ ਪਰਸ ਪਰ ਹਰਖਤ ਹੋਏ, ਨੇਹ ਸਨੇ ਬਹੁ ਸਭ ਹਿਨ ਜੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੜੇ ਨੇਹ ਦੇ ਨਾਲ, ਬੜੇ ਪ੍ਰੇਮ ਦੇ ਨਾਲ ਇੱਕ ਦੂਜੇ ਨੂੰ ਦੋਵੇਂ ਮਿਲੇ ਨੇ ਤੇ ਸਾਰਿਆਂ ਨੇ ਇਸ ਰੀਤੀ ਨੂੰ ਵੇਖਿਆ। ਪੁਨ ਭੂਪਤ ਕੋ ਸਭ ਸਮਝਾਇਓ, ਸਤਿਗੁਰ ਪਰਖਣ ਬਿਉਂਤ ਬਣਾਇਓ। ਫੇਰ ਭਾਈ ਗੁਰਦਾਸ ਨੇ ਸਾਰਾ ਕੁਝ ਰਾਜੇ ਨੂੰ ਸਮਝਾਇਆ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮੇਰੀ ਪਰਖ ਕਰਨ ਦੇ ਵਾਸਤੇ ਇਹ ਸਾਰਾ ਖੇਲ ਰਚਿਆ ਸੀ। ਇਹ ਸਾਰੀ ਦੀ ਸਾਰੀ ਜਿਹੜੀ ਵਿਉਂਤ ਹੈ ਨਾ, ਇਹ ਸਤਿਗੁਰਾਂ ਨੇ ਆਪ ਬਣਾਈ ਸੀ। ਜਦੋਂ ਇੱਕ ਦੂਜੇ ਨੂੰ ਸਾਹਮਣੇ ਕੀਤਾ ਉਸ ਮੇਵੜੇ ਨੂੰ ਤੇ ਗੁਰਦਾਸ ਨੂੰ, ਉਦੋਂ ਕਿੰਜ ਵਾਪਰਿਆ ਉਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰ੍ਹਾਂ ਬਿਆਨ ਕੀਤਾ। ਸਿੱਖ ਤਾਈ ਗੁਰਦਾਸ ਪਛਾਣ ਲਿਆ, ਇਹ ਤਾਂ ਮੇਰਾ ਟੁੰਡਾਉ ਹੀ ਆਇਆ ਜੀ, ਮਿਹਰ ਕਰਕੇ ਸਤਿਗੁਰਾਂ ਯਾਦ ਕੀਤਾ, ਕੁੱਕਰ ਘਰ ਦਾ ਜਾਣ ਬੁਲਾਇਆ ਜੀ। ਉੱਠ ਸਭਾ ਵਿੱਚੋਂ ਗਲ ਪੱਲਾ ਪਾ ਕੇ ਮੁਖੋਂ ਭਾਈ ਗੁਰਦਾਸ ਸੁਣਾਇਆ ਜੀ, ਸਤਿਗੁਰਾਂ ਦਾ ਮੈਂ ਹੀ ਚੋਰ ਰਾਜਾ, ਇਹ ਮੇਰੇ ਲਈ ਹੁਕਮ ਚੜਾਇਆ ਜੀ। ਬਨ ਮੁਸ਼ਕਾਂ ਹੁਣੇ ਹੀ ਤੋਰ ਦੇਵੋ, ਰਾਜਾ ਸੁਣ ਯਕੀਨ ਨਾ ਲਿਆਇਆ ਜੀ। ਨਾਲੇ ਸਭਾ ਹੈਰਾਨ ਹੋ ਗਈ ਸਾਰੀ, ਇਹ ਕੀ ਖੇਲ ਸਤਿਗੁਰਾਂ ਰਚਾਇਆ ਜੀ। ਮੈਂ ਇਹਨਾਂ ਨੂੰ ਹੀ ਲੈਣ ਆਇਆ ਹਾਂ, ਮੈਂ ਇਹਨਾਂ ਨੂੰ ਹੀ ਲੈਣ ਆਇਆ ਹਾਂ, ਸਿੱਖ ਨੇ ਰਾਜੇ ਦੇ ਤਾਈ ਸਮਝਾਇਆ ਜੀ। ਹੋਈ ਗੱਲ ਅਸਚਰਜ ਕਰਤਾਰ ਸਿੰਘਾ, ਗੁਰੂ ਘਰ ਦਾ ਅੰਤ ਨ ਪਾਇਆ ਜੀ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਜਦੋਂ ਦੋਵਾਂ ਨੂੰ ਸਾਹਮਣੇ ਕੀਤਾ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮੈਂ ਚੋਰ ਹਾਂ, ਇਹ ਮੈਨੂੰ ਲੈਣ ਦੇ ਵਾਸਤੇ ਆਇਆ, ਤੇ ਦੂਸਰੇ ਪਾਸੇ ਸਿੱਖ ਨੇ ਵੀ ਆਖਿਆ ਕਿ ਇਹਨਾਂ ਨੂੰ ਲੈਣ ਦੇ ਵਾਸਤੇ ਹੀ ਸਤਿਗੁਰਾਂ ਨੇ ਮੈਨੂੰ ਇੱਥੇ ਭੇਜਿਆ। ਪ੍ਰਥਮ ਠੀਕਰੀ ਧਨ ਕੀ ਕੀਨ, ਮੈਂ ਤਬ ਪਰਮਿਓ ਸਕਿਓ ਨਾ ਚੀਨ। ਭਾਈ ਗੁਰਦਾਸ ਜੀ ਰਾਜੇ ਨੂੰ ਕਹਿੰਦੇ ਨੇ ਜਿਹੜੇ ਪੈਸੇ ਸਨ ਉਹ ਪਹਿਲਾਂ ਸਤਿਗੁਰਾਂ ਨੇ ਠੀਕਰੀਆਂ ਦੇ ਰੂਪ ਦੇ ਵਿੱਚ ਮੈਨੂੰ ਦਿਖਾ ਦਿੱਤੇ, ਤੇ ਮੈਂ ਉਹਨਾਂ ਤੋਂ ਭਰਮ ਕੇ ਉਹਨਾਂ ਦੀ ਚਿਨਾਰੀ ਨਾ ਕਰ ਸਕਿਆ, ਉਹਨਾਂ ਦੀ ਪਛਾਣ ਨਾ ਕਰ ਸਕਿਆ, ਇਸ ਤਰ੍ਹਾਂ ਸਤਿਗੁਰਾਂ ਨੇ ਮੇਰੀ ਪਰਖ ਕੀਤੀ। ਗੁਰ ਕੇ ਚਰਤ ਅਗੰਮ ਨ ਜਨਿਯਤ, ਸਿੱਖ ਸੰਭਾਰ ਸਕੈ ਨਹੀਂ ਪਨੀਅਤ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਦੇ ਜਿਹੜੇ ਚਰਿੱਤਰ ਨੇ ਉਹ ਅਗੰਮ ਹੁੰਦੇ ਨੇ, ਜਿਹੜੇ ਕਿਸੇ ਦੀ ਗਮਤਾ ਦੇ ਵਿੱਚ ਨਹੀਂ ਆ ਸਕਦੇ, ਉਹਨਾਂ ਨੂੰ ਕੋਈ ਜਾਣ ਨਹੀਂ ਸਕਦਾ। ਸਿੱਖ ਸੰਭਾਲ ਸਕੈ ਨਹੀਂ ਪਨੀਅਤ, ਕਹਿਣ ਤੋਂ ਪਾਵੇ ਹੈ ਕਿ ਸਿੱਖ ਨਾ ਸੰਭਾਲ ਸਕਦੇ ਹਨ ਤੇ ਨਾ ਹੀ ਕਹਿ ਸਕਦੇ ਹਨ ਜਿਹੜੇ ਗੁਰੂ ਦੇ ਕੌਤਕ ਹੁੰਦੇ ਨੇ। ਮੁਸ਼ਕਾਂ ਬਾਂਧਨ ਰਿਸ ਕਰ ਕਹਿਬੋ, ਇਸ ਮੈਂ ਤਿਮ ਪਰਖਣ ਬਿਦ ਲਹਿਬੋ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜਾ ਸਤਿਗੁਰਾਂ ਨੇ ਮੁਸ਼ਕਾਂ ਬੰਨਣ ਦਾ ਸਾਡਾ ਹੁਕਮ ਕੀਤਾ ਹੈ, ਇਹ ਗੁੱਸੇ ਦੇ ਨਾਲ ਹੁਕਮ ਕੀਤਾ ਹੈ, ਇਹਦੇ ਵਿੱਚ ਵੀ ਮੈਨੂੰ ਲੱਗਦਾ ਹੈ ਕਿ ਮੇਰੀ ਇੱਕ ਤਰ੍ਹਾਂ ਦੀ ਛੋਟੀ ਜੀ ਪਰਖ ਹੋਵੇਗੀ। ਅਬ ਮੈਂ ਨਹੀਂ ਪਰ ਮਨ ਕੋ ਤਰਹੂ, ਲਿਖਿਓ ਜਥਾ ਸੋਈ ਬਿਦ ਕਰਹੂ। ਭਾਈ ਗੁਰਦਾਸ ਜੀ ਕਹਿੰਦੇ ਨੇ ਪਹਿਲਾਂ ਧੋਖਾ ਖਾ ਚੁੱਕਾ ਹਾਂ, ਗਲਤੀ ਕਰ ਚੁੱਕਾ ਹਾਂ, ਪਰ ਇਸ ਵਾਰੀ ਮੈਂ ਗਲਤੀ ਨਹੀਂ ਕਰਾਂਗਾ। ਜਿਸ ਤਰ੍ਹਾਂ ਸਤਿਗੁਰਾਂ ਨੇ ਹੁਕਮ ਲਿਖਿਆ ਹੈ ਨਾ, ਉਸੇ ਤਰੀਕੇ ਦੇ ਨਾਲ ਸਤਿਗੁਰਾਂ ਦੇ ਹੁਕਮ ਨੂੰ ਮੈਂ ਮੰਨਾਂਗਾ। ਤਿਮ ਤਸ ਕਰ ਹੋਏ ਦਰਸੋਂ ਜਾਏ, ਚੋਰੀ ਕਰੀ ਜੋ ਲਿਉ ਬਖਸ਼ਾਏ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਤਸਕਰ ਦੇ ਰੂਪ ਦੇ ਵਿੱਚ, ਇਸੇ ਰੂਪ ਦੇ ਵਿੱਚ ਸਤਿਗੁਰਾਂ ਦਾ ਜਾ ਕੇ ਦਰਸ਼ਨ ਕਰਾਂਗਾ, ਜਿਹੜੀ ਚੋਰੀ ਕੀਤੀ ਹੈ ਨਾ ਉਹਦੀ ਮੈਂ ਖਤਾ ਮੰਗਾਂਗਾ, ਮਾਫੀ ਮੰਗ ਕੇ ਸਤਿਗੁਰਾਂ ਤੋਂ ਬਖਸ਼ਬੰਦੀ ਕਰਵਾਵਾਂਗਾ। ਤੁਮ ਗੁਰ ਹੁਕਮ ਨਾ ਫੇਰਨ ਕਰੀਏ, ਦੇਹ ਮੁਸ਼ਕਾਂ ਬੰਦ ਆਗੇ ਧਰੀਏ। ਇਸ ਕਰਕੇ ਭਾਈ ਗੁਰਦਾਸ ਜੀ ਰਾਜੇ ਨੂੰ ਸਮਝਾਉਂਦੇ ਨੇ ਕਿ ਗੁਰੂ ਦੇ ਹੁਕਮ ਨੂੰ ਫੇਰਨਾ ਜਿਸ ਤਰ੍ਹਾਂ ਹੁਕਮਨਾਮੇ ਦੇ ਵਿੱਚ ਲਿਖਿਆ ਉਸੇ ਤਰ੍ਹਾਂ ਕਰ, ਮੇਰੀਆਂ ਮੁਸ਼ਕਾਂ ਬੰਨ ਦਿੱਤੀਆਂ ਜਾਣ ਤੇ ਇਸ ਸਿੱਖ ਦੇ ਅੱਗੇ ਮੈਨੂੰ ਲਾ ਦਿੱਤਾ ਜਾਵੇ।
ਨਿਪਜੁਤ ਸਭਾ ਸਭੀ ਬਿਸਮਾਈ,
ਅਗਮ ਗੁਰੂ ਗਤ ਕੋ ਲਖ ਪਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਇਸ ਤਰ੍ਹਾਂ ਦੀ ਵਾਰਤਾ ਸਾਰੀ ਸੁਣੀ, ਰਾਜੇ ਦੇ ਸਮੇਤ ਸਾਰੀ ਦੀ ਸਾਰੀ ਸਭਾ ਬੜੀ ਹੈਰਾਨ ਹੋਈ ਹੈ, ਕਿਉਂਕਿ ਗੁਰੂ ਅਗਮ ਹੈ, ਜਿਹਦੀ ਗਮਤਾ ਕੋਈ ਕਰ ਨਹੀਂ ਸਕਦਾ ਤੇ ਗੁਰੂ ਦੀ ਗਤੀ ਨੂੰ ਕੋਈ ਲੱਖ ਨਹੀਂ ਸਕਦਾ, ਜਾਣ ਨਹੀਂ ਸਕਦਾ। ਕਹਿ ਬਹੁ ਬਾਰ ਪੂਜਾ ਬੰਦਵਾਈ, ਚਲ ਬੇ ਤਿਆਰ ਭਾਇਓ ਸਹ ਸਾਈ। ਬਹੁਤੀ ਵਾਰੀ ਕਹਿ ਕੇ ਭਾਈ ਗੁਰਦਾਸ ਨੇ ਆਪਣੀਆਂ ਮੁਸ਼ਕਾਂ ਬਣਵਾਈਆਂ ਨੇ। ਲੱਕ ਦੇ ਪਿੱਛੇ ਜੇਕਰ ਦੋਵਾਂ ਬਾਹਾਂ ਨੂੰ ਬੰਨ ਦਿੱਤਾ ਜਾਵੇ, ਇਹਨਾਂ ਨੂੰ ਮੁਸ਼ਕਾਂ ਆਖਿਆ ਜਾਂਦਾ। ਭਾਈ ਗੁਰਦਾਸ ਦੇ ਲੱਕ ਦੇ ਪਿੱਛੇ ਦੋਵੇਂ ਬਾਹਾਂ ਕਰਕੇ ਬੰਨ ਦਿੱਤੀਆਂ ਨੇ। ਚਲ ਬੇ ਤਿਆਰ ਭਇਓ ਸਹਸਾਈ ਤੇ ਭਾਈ ਗੁਰਦਾਸ ਜੀ ਹੁਣ ਜਾਣ ਦੇ ਵਾਸਤੇ ਤਿਆਰ ਹੋਏ ਨੇ। ਤਾਬ ਨਿਪ ਪਾਣਿਓ ਮੋਹ ਲਿਓ ਸਾਥ, ਦਰਸ ਕਰਾਵੋ ਸ੍ਰੀ ਗੁਰਨਾਥ। ਉਸ ਵੇਲੇ ਹੱਥ ਜੋੜ ਕੇ ਰਾਜੇ ਨੇ ਬੇਨਤੀ ਕੀਤੀ ਹੈ ਭਾਈ ਗੁਰਦਾਸ ਦੇ ਅੱਗੇ। ਰਾਜਾ ਕਹਿੰਦਾ, ਕਿਰਪਾ ਕਰਕੇ ਮੈਨੂੰ ਵੀ ਆਪਣੇ ਨਾਲ ਭਾਈ ਜੀ ਲੈ ਕੇ ਚੱਲੋ ਤੇ ਐਸੇ ਸਤਿਗੁਰੂ ਜੀ ਜਿਹੜੇ ਕੌਤਕਾਂ ਦੇ ਮਾਲਕ ਨੇ ਨਾ, ਉਹਨਾਂ ਦਾ ਮੈਨੂੰ ਵੀ ਦਰਸ਼ਨ ਕਰਾਓ। ਧੀਰਜ ਦਈ ਤਿਨੈ ਗੁਰਦਾਸ, ਪੌਣੇ ਅਗਵਨ ਗੁਰੋ ਗੁਰ ਪਾਸ। ਪਰ ਉਸ ਵੇਲੇ ਭਾਈ ਗੁਰਦਾਸ ਨੇ ਮਨਾ ਕੀਤਾ ਰਾਜੇ ਨੂੰ, ਉਹਨੂੰ ਧੀਰਜ ਦੇਣ ਦਾ ਯਤਨ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਹੁਣ ਨਹੀਂ ਜਾਣਾ, ਤੂੰ ਫੇਰ ਕਦੇ ਆਵੀ। ਮੋਹ ਸੰਗ ਨਹੀਂ ਬਣੇ ਚੱਲਣ ਕੋ, ਤਬ ਇਸ ਵਿਦ ਕੋ ਸਿੱਖ ਮਿਲਣ ਕੋ। ਰਾਜੇ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ, ਮੈਂ ਗੁਰੂ ਦਾ ਚੋਰ ਤੇ ਤੂੰ ਮੇਰੇ ਨਾਲ ਸਤਿਗੁਰਾਂ ਦੇ ਜਾ ਕੇ ਦਰਸ਼ਨ ਕਰੇ, ਇਹ ਗੱਲ ਸੋਭਦੀ ਨਹੀਂ। ਕਹਿੰਦੇ ਨੇ, ਤੂੰ ਫੇਰ ਆਵੀ। ਜਦੋਂ ਭਾਈ ਜੀ ਜਾਣ ਦੇ ਵਾਸਤੇ ਤਿਆਰ ਹੋਏ, ਤਬ ਸਭ ਇਸ ਕੇ ਸਿੱਖ ਮਿਲਣ ਕੋ, ਤੇ ਜਿਹੜੇ ਵੀ ਚੇਲੇ ਬਣੇ ਹੋਏ ਸਨ ਭਾਈ ਗੁਰਦਾਸ ਦੇ, ਉਹ ਸਾਰੇ ਦੇ ਸਾਰੇ ਫਿਰ ਉਹ ਸਵੇਰੇ ਭਾਈ ਗੁਰਦਾਸ ਜੀ ਨੂੰ ਮਿਲਣ ਦੇ ਵਾਸਤੇ ਉੱਥੇ ਪਹੁੰਚ ਗਏ। ਪਾਏ ਹਜ਼ਾਰੋ ਮੇਲੇ ਇੱਕ ਥਾਈ, ਕਹਿ ਤੀਰਜ ਕੋ ਦੀਨ ਬਣਾਈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਨੇ, ਜਿਹੜੇ ਭਾਈ ਗੁਰਦਾਸ ਨੂੰ ਆਪਣਾ ਗੁਰੂ ਦੇਵ ਮੰਨਦੇ ਸਨ। ਕਹਿ ਧੀਰਜ ਕੋ ਦੀਨ ਬਣਾਈ, ਪਰ ਸਾਰਿਆਂ ਨੂੰ ਇਸ ਵੇਲੇ ਭਾਈ ਗੁਰਦਾਸ ਨੇ ਧੀਰਜ ਦਿੱਤਾ ਤੇ ਹੁਕਮ ਕੀਤਾ ਕਿ ਤੁਸੀਂ ਮੇਰੇ ਨਾਲ ਨਹੀਂ ਜਾਣਾ। ਸੰਗ ਚਲਨ ਕੋ ਸੰਗਤ ਪਈ, ਕਹਿ ਬਹੁ ਬਾਰ ਹਟਾਏ ਸੋ ਦਈ। ਬਹੁਤੀ ਸਾਰੀ ਸੰਗਤ ਜਾਣ ਦੇ ਵਾਸਤੇ ਭਾਈ ਗੁਰਦਾਸ ਦੇ ਨਾਲ ਤਿਆਰ ਹੋਈ ਹੈ, ਪਰ ਬਹੁਤੀ ਵਾਰੀ ਕਹਿ ਕੇ ਸਾਰੀ ਸੰਗਤ ਨੂੰ ਪਿਛਾਂ ਹਟਣ ਦਾ ਭਾਈ ਗੁਰਦਾਸ ਨੇ ਹੁਕਮ ਦਿੱਤਾ। ਤਉ ਸਾਥ ਸਹਿ ਸਿੱਖ ਪੇ ਸਾਥ, ਬਿਸਮੈ ਭਣੈ ਪਿਖੈ ਗੁਰਨਾਥ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਭਾਵੇਂ ਸਾਰਿਆਂ ਨੂੰ ਮਨਾ ਕੀਤਾ ਹੈ, ਪਰ ਮਨਾ ਕਰਨ ਦੇ ਬਾਵਜੂਦ ਵੀ 700 ਐਸਾ ਆਦਮੀ ਸੀ ਜਿਹੜਾ ਕਿ ਨਾਲ ਜਾਣ ਦੇ ਵਾਸਤੇ ਤਿਆਰ ਹੋਇਆ। ਸਾਰੇ ਕਹਿੰਦੇ ਨੇ, ਪਿਖੈ ਗੁਰਨਾਥ, ਐਸਾ ਜਿਹੜਾ ਕੌਤਕਾਂ ਦਾ ਮਾਲਕ ਗੁਰੂ ਹੈ, ਹੇ ਭਾਈ ਗੁਰਦਾਸ ਜੀ, ਅਸੀਂ ਵੀ ਤੁਹਾਡੇ ਨਾਲ ਜਾ ਕੇ ਐਸੇ ਗੁਰੂ ਦਾ ਦਰਸ਼ਨ ਜ਼ਰੂਰ ਕਰਾਂਗੇ। ਉਸ ਵੇਲੇ ਇਸ ਤਰੀਕੇ ਦੇ ਨਾਲ ਵਾਪਰੇ। ਭਾਈ ਸਾਹਿਬ ਜੀ ਝੱਟ ਤਿਆਰ ਹੋ ਪੈ, ਕੈਦੀ ਆਪਣੇ ਤਾਈ ਠਹਿਰਾ ਕਰਕੇ, ਖਬਰ ਸ਼ਹਿਰ ਸਾਰੇ ਵਿੱਚ ਤੁਮ ਗਈ, ਸਾਰੇ ਸਿੱਖ ਆਏ ਹੋ ਮਹਮਾ ਕਰਕੇ। ਜ਼ਰ ਨਕਦੀ ਕੱਪੜਾ ਹੋਰ ਵਸਤਾਂ, ਲਿਆਏ ਪ੍ਰੇਮ ਅਨੁਸਾਰ ਬਣਾ ਕਰਕੇ, ਆਪ ਬਹੁਤ ਕੁਝ ਰਾਜੇ ਨੇ ਭੇਟ ਕੀਤਾ, ਬੜਾ ਪ੍ਰੇਮ ਪਿਆਰ ਵਧਾ ਕਰਕੇ। ਉਸੇ ਵੇਲੇ ਸਿੱਖ 700 ਤਿਆਰ ਹੋਇਆ, ਦਰਸ ਗੁਰਾਂ ਦਾ ਚਾਓ ਰਖਾ ਕਰਕੇ, ਟੁਰ ਪਿਆ ਗੁਰਦਾਸ ਕਰਤਾਰ ਸਿੰਘਾ, ਮੁਸ਼ਕਾਂ ਆਪਣੀਆਂ ਬਨਵਾ ਕਰਕੇ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਆਪਣੀਆਂ ਮੁਸ਼ਕਾਂ ਬਣਵਾ ਕੇ ਉਸ ਵੇਲੇ ਭਾਈ ਗੁਰਦਾਸ ਜੀ ਉਥੋਂ ਤੁਰ ਪਏ। ਪੰਚ ਕੋਸ ਲਗ ਨਿਪ ਜੁਤ ਆਏ, ਪੁਨ ਬਹੁ ਬਾਰੀ ਕਹਿਓ ਹਟਾਏ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਜ ਕੋਹਾਂ ਦੀ ਦੂਰੀ ਤੱਕ ਰਾਜਾ ਤੇ ਰਾਜੇ ਦੇ ਬਹੁਤ ਸਾਰੇ ਸਾਥੀ ਭਾਈ ਗੁਰਦਾਸ ਨੂੰ ਵਿਦਾ ਕਰਨ ਦੇ ਵਾਸਤੇ ਆਏ ਨੇ। ਭਾਈ ਗੁਰਦਾਸ ਜੀ ਨੇ ਬਹੁਤੀ ਜ਼ਿਆਦਾ ਵਾਰੀ ਕਹਿ ਕੇ ਉਹਨਾਂ ਸਾਰਿਆਂ ਨੂੰ ਪਿੱਛੇ ਮੋੜਿਆ। ਏਕ ਮਜਲ ਸਭ ਚੱਲ ਕਰ ਆਏ, ਨਮਰ ਵੇਵਰੇ ਬਾਕ ਲਾਏ। ਇੱਕ ਮੰਜ਼ਲ ਨੂੰ, ਇੱਕ ਪੜਾਅ ਨੂੰ ਇਸੇ ਤਰੀਕੇ ਦੇ ਨਾਲ ਤੈਅ ਕੀਤਾ ਤੇ ਉਸ ਤੋਂ ਬਾਅਦ ਉਹ ਜਿਹੜਾ ਮੇਵੜਾ ਸੀ, ਉਹ ਜਿਹੜਾ ਸਤਿਗੁਰਾਂ ਦਾ ਸਿੱਖ ਸਤਿਗੁਰਾਂ ਦੇ ਵੱਲੋਂ ਭੇਜਿਆ ਗਿਆ ਸੀ, ਉਹਨੇ ਫਿਰ ਭਾਈ ਗੁਰਦਾਸ ਨੂੰ ਇਸ ਤਰ੍ਹਾਂ ਆਖਿਆ ਰਸਤੇ ਦੇ ਵਿੱਚ, ਕਹਿੰਦਾ ਧੰਨ ਧੰਨ ਤੁਮ ਸਿੱਖ ਸਿਰ ਮੌਰ, ਨਹੀਂ ਸਮਾਨ ਦੂਸਰ ਕਿਸ ਠੌਰ। ਉਹ ਸਤਿਗੁਰਾਂ ਦਾ ਭੇਜਿਆ ਹੋਇਆ ਸਿੱਖ ਰਸਤੇ ਦੇ ਵਿੱਚ ਭਾਈ ਗੁਰਦਾਸ ਨੂੰ ਕਹਿੰਦਾ ਕਿ ਧੰਨ ਹੋ ਤੁਸੀਂ ਗੁਰੂ ਦੇ ਸਿਰਮੌਰ ਸਿੱਖ ਹੋ। ਕਹਿੰਦਾ ਕਿ ਭਾਈ ਗੁਰਦਾਸ ਜੀ, ਤੁਹਾਡੇ ਵਰਗਾ ਕਿਸੇ ਵੀ ਜਗ੍ਹਾ ਦੇ ਉੱਤੇ ਜੇਕਰ ਦੂਸਰਾ ਲੱਭਣਾ ਹੋਵੇ ਤੇ ਲੱਭਿਆ ਨਹੀਂ ਜਾ ਸਕਦਾ। ਹੁਕਮ ਗੁਰੂ ਕੋ ਸਗਰੋ ਮਾਨ, ਸਭ ਬਿਦ ਬੜਿਆਈ ਨਿਜ ਹਨ। ਉਹ ਸਿੱਖ ਭਾਈ ਗੁਰਦਾਸ ਨੂੰ ਕਹਿੰਦਾ ਗੁਰੂ ਦੇ ਹੁਕਮ ਨੂੰ ਚੰਗੇ ਤਰੀਕੇ ਦੇ ਨਾਲ, ਜਿਸ ਤਰ੍ਹਾਂ ਹੁਕਮਨਾਮੇ ਦੇ ਵਿੱਚ ਲਿਖਿਆ ਸੀ, ਭਾਈ ਜੀ ਤੁਸੀਂ ਉਸੇ ਤਰੀਕੇ ਦੇ ਨਾਲ ਮੰਨਿਆ ਹੈ। ਆਪਣੀ ਸਾਰੀ ਵਡਿਆਈ ਨੂੰ ਤੁਸੀਂ ਕਾਂਸੀ ਦੇ ਵਿੱਚੋਂ ਖਤਮ ਕੀਤਾ ਤੇ ਆਪਣੇ ਆਪ ਨੂੰ ਹਾਨੀ ਦੇ ਵਿੱਚ ਲਿਜਾਇਆ ਹੈ ਔਰ ਸਾਰਿਆਂ ਦੇ ਸਾਹਮਣੇ ਆਖਿਆ ਕਿ ਮੈਂ ਗੁਰੂ ਦਾ ਚੋਰ ਹਾਂ, ਸਾਰਿਆਂ ਦੇ ਸਾਹਮਣੇ ਤੁਹਾਡੀਆਂ ਮੁਸ਼ਕਾਂ ਵੀ ਬੰਨਿਆ ਗਈ। ਸਭ ਮਗ ਮੈਂ ਨਹੀਂ ਪੁੱਜ ਆਵੇ, ਪੁਜਾ ਖੁਲਾਏ ਚਲਿਓ ਤਬ ਜਾਵੇ। ਪਰ ਸਿੱਖ ਕਹਿੰਦਾ ਭਾਈ ਗੁਰਦਾਸ ਨੂੰ ਕਿ ਮੇਰਾ ਮਨ ਨਹੀਂ ਮੰਨਦਾ ਕਿ ਤੁਹਾਨੂੰ ਇਸ ਤਰੀਕੇ ਦੇ ਨਾਲ ਸਾਰੇ ਰਸਤੇ ਦੇ ਵਿੱਚ ਲੈ ਕੇ ਜਾਈਏ। ਕਹਿੰਦਾ ਕਿ ਮੇਰਾ ਜੀ ਕਰਦਾ ਕਿ ਤੁਹਾਡੀਆਂ ਬਾਹਾਂ ਨੂੰ ਖੋਲ ਦਿੱਤਾ ਜਾਵੇ ਔਰ ਜਿਸ ਤਰ੍ਹਾਂ ਆਸਾਨੀ ਦੇ ਨਾਲ ਅਸੀਂ ਜਾ ਰਹੇ ਹਾਂ, ਇਸੇ ਤਰੀਕੇ ਦੇ ਨਾਲ ਤੁਸੀਂ ਵੀ ਸਾਡੇ ਨਾਲ ਚੱਲੋ। ਕਹਿੰਦਾ ਜਿਸ ਦਿਨ ਚਲੋ ਸੁਦਾ ਸਰ ਥਾਏ, ਇਸ ਪ੍ਰਕਾਰ ਕੀ ਲਿਹੋ ਬੰਧਵਾਏ। ਭਾਈ ਗੁਰਦਾਸ ਨੂੰ ਬੇਨਤੀ ਕੀਤੀ ਹੈ ਸਿੱਖ ਨੇ ਕਿ ਆਪਣੀਆਂ ਬਾਹਾਂ ਨੂੰ ਖੋਲਣ ਦਾ ਹੁਕਮ ਦਿਓ, ਅਸੀਂ ਤੁਹਾਡੀਆਂ ਬਾਹਾਂ ਖੋਲ ਦਈਏ ਤੇ ਤੁਸੀਂ ਇਸੇ ਤਰ੍ਹਾਂ ਜਾਵੋ। ਇੱਕ ਵਾਰੀ ਸਤਿਗੁਰਾਂ ਦਾ ਹੁਕਮ ਇੱਥੇ ਮੰਨਿਆ ਗਿਆ, ਦੂਸਰੀ ਵਾਰੀ ਹੁਕਮ ਉੱਥੇ ਮੰਨਿਆ ਜਾਵੇਗਾ ਕਿ ਅੰਮ੍ਰਿਤਸਰ ਜਦੋਂ ਚਲੇ ਜਾਵਾਂਗੇ ਉੱਥੇ ਫਿਰ ਤੋਂ ਇਸੇ ਤਰ੍ਹਾਂ ਤੁਹਾਡੀਆਂ ਮੁਸ਼ਕਾਂ ਬੰਨ ਦਿੱਤੀਆਂ ਜਾਣਗੀਆਂ, ਇਸੇ ਤਰੀਕੇ ਦੇ ਨਾਲ ਹੀ ਤੁਸੀਂ ਸਤਿਗੁਰਾਂ ਦੇ ਸਾਹਮਣੇ ਪੇਸ਼ ਹੋਵੋਗੇ। ਇਮ ਕਹਿ ਚਰਨ ਪਕੜ ਕਰ ਰਹੇ ਤਬ ਗੁਰਦਾਸ ਸਵਣ ਮੈਂ ਕਹਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਿੱਖ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ, ਚਰਨਾਂ ਦੇ ਉੱਤੇ ਨਮਸਕਾਰ ਕੀਤੇ, ਉਸ ਵੇਲੇ ਭਾਈ ਗੁਰਦਾਸ ਨੇ ਇਸ ਤਰ੍ਹਾਂ ਆਖਿਆ, ਕਹਿੰਦੇ ਨੇ ਚੋਰ ਉਚਿਤ ਚਾਹੀਏ ਇਮ ਕਰੀ, ਜੇ ਤੁਮ ਅਬ ਔਰੈ ਮਤ ਤਰੀ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਚੋਰ ਨੂੰ ਤੇ ਇਸੇ ਤਰੀਕੇ ਦੇ ਨਾਲ ਹੀ ਲਿਜਾਣਾ ਬਣਦਾ ਹੈ ਜਿਸ ਤਰ੍ਹਾਂ ਸਤਿਗੁਰਾਂ ਨੇ ਹੁਕਮ ਭੇਜਿਆ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਤੂੰ ਅਬ ਔਰੈ ਮਤ ਤਰੀ, ਪਰ ਜੇ ਤੂੰ ਹੁਣ ਹੋਰ ਤਰ੍ਹਾਂ ਦੀ ਮਤ ਨੂੰ ਧਾਰਨ ਕੀਤਾ, ਭਾਵ ਕੇ ਕੁਝ ਹੋਰ ਸੋਚਿਆ ਇਸ ਤੋਂ ਇਲਾਵਾ। ਗੁਰੂ ਨਿਕਟ ਤੇ ਚੱਲ ਕਰ ਆਇਓ, ਚਹੋ ਸੋ ਕਰੋ ਦੇਹ ਖੁਲਵਾਇਓ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਤੂੰ ਤੇ ਗੁਰੂ ਦੇ ਕੋਲੋਂ ਚੱਲ ਕੇ ਆਇਆ ਹੈ, ਤੇਰਾ ਹੁਕਮ ਗੁਰੂ ਦੀ ਤਰ੍ਹਾਂ ਮੇਰੇ ਸਿਰ ਮੱਥੇ ਦੇ ਉੱਤੇ ਪ੍ਰਵਾਨ ਹੈ, ਚਾਹੋ ਸੋ ਕਰੋ ਦੇਹ ਖੁਲਵਾਇਓ, ਜੋ ਚਾਹੁੰਦਾ ਹੈ ਉਹ ਤੂੰ ਕਰ ਸਕਦਾ ਹੈ। ਤੂੰ ਮੁਸ਼ਕਾਂ ਬੰਨੀਆਂ ਵੀ ਨੇ, ਤੂੰ ਇਹਨਾਂ ਮੁਸ਼ਕਾਂ ਨੂੰ ਖੋਲ ਵੀ ਸਕਦਾ ਹੈ ਕਿਉਂਕਿ ਤੂੰ ਤੇ ਗੁਰੂ ਦੇ ਸਮਾਨ ਹੈ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਚਾਹੋ ਸੋ ਕਰੋ, ਜੋ ਚਾਹੁੰਦਾ ਹੈ ਉਹ ਕਰ ਲੈ, ਦੇਹ ਖੁਲਵਾਇਓ, ਜੇ ਸਾਡੀਆਂ ਬਾਹਾਂ ਨੂੰ ਖੋਲਣਾ ਚਾਹੁੰਦਾ ਹੈ ਤੇ ਖੋਲ ਦੇ। ਸਭ ਮਾਰਗ ਕੋ ਉਲੰਘਤ ਆਏ, ਜਬ ਸੁਦਾ ਸਰ ਕੋ ਨੀਅਰ ਆਏ। ਉਸੇ ਵੇਲੇ ਭਾਈ ਗੁਰਦਾਸ ਦੀਆਂ ਬਾਹਾਂ ਨੂੰ ਖੋਲ ਦਿੱਤਾ ਗਿਆ। ਇਸੇ ਤਰ੍ਹਾਂ ਚਲਦਿਆਂ ਚਲਦਿਆਂ ਆਖਰਕਾਰ ਸਾਰੇ ਰਸਤੇ ਨੂੰ ਤੈਅ ਕੀਤਾ ਤੇ ਅੰਮ੍ਰਿਤਸਰ ਦੇ ਕੋਲ ਪਹੁੰਚ ਗਏ ਨੇ। ਉਸ ਵੇਲੇ ਇਸ ਤਰੀਕੇ ਦੇ ਨਾਲ ਹੋਇਆ। ਭਾਈ ਗੁਰਦਾਸ ਜੀ ਤਾਂ ਚਾਹੁੰਦੇ ਉਸੇ ਤਰ੍ਹਾਂ ਜਿਵੇਂ ਸਤਿਗੁਰਾਂ ਨੇ ਫੁਰਮਾਇਆ ਸੀ, ਪਰ ਸਿੱਖ ਨੇ ਕਰਕੇ ਬੇਨਤੀਓ ਭਾਈ ਸਾਹਿਬ ਦੇ ਨਾਲ ਠਹਿਰਾਇਆ ਸੀ। ਨੇੜੇ ਪਹੁੰਚ ਕੇ ਮੁਸ਼ਕਾਂ ਬੰਨ ਲਾਂਗੇ, ਨੇੜੇ ਪਹੁੰਚ ਕੇ ਮੁਸ਼ਕਾਂ ਬੰਨ ਲਾਂਗੇ। ਭਾਈ ਸਾਹਿਬ ਦਾ ਅਦਬ ਜਤਾਇਆ ਸੀ ਤੁਰੇ ਵੱਲ ਪੰਜਾਬ ਕਰਤਾਰ ਸਿੰਘਾ, ਹੌਲੀ ਹੌਲੀ ਸਭ ਪੰਧ ਮੁਕਾਇਆ ਜੀ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਭਾਈ ਗੁਰਦਾਸ ਜੀ ਤੇ ਉਸੇ ਤਰੀਕੇ ਦੇ ਨਾਲ ਜਾਣਾ ਚਾਹੁੰਦੇ ਸਨ, ਪਰ ਸਿੱਖ ਨੇ ਬੇਨਤੀ ਕਰਕੇ ਮੁਸ਼ਕਾਂ ਨੂੰ ਖੋਲ ਦਿੱਤਾ। ਇਸੇ ਤਰੀਕੇ ਦੇ ਨਾਲ ਚਲਦਿਆਂ ਚਲਦਿਆਂ ਆਖਰਕਾਰ ਸਾਰੇ ਰਸਤੇ ਨੂੰ ਤੈਅ ਕੀਤਾ। ਜਬ ਸੁਦਾਸਰ ਕੇ ਨੀਅਰ ਆਏ, ਜਦੋਂ ਸੁਦਾਸਰ ਦੇ ਭਾਵ ਕੇ ਅੰਮ੍ਰਿਤਸਰ ਦੇ ਬਹੁਤ ਜ਼ਿਆਦਾ ਲਾਗੇ ਪਹੁੰਚ ਗਏ। ਤਿਮ ਹੀ ਭੁਜ ਮੁਸ਼ਕਾਂ ਬੰਦਵਾਈ, ਆਗੇ ਭਾਇਓ ਪਾਛ ਸਮੁਦਾਈ। ਉਸੇ ਤਰੀਕੇ ਦੇ ਨਾਲ ਫਿਰ ਤੋਂ ਭਾਈ ਗੁਰਦਾਸ ਨੇ ਆਪਣੀਆਂ ਮੁਸ਼ਕਾਂ ਬਣਵਾ ਲਈਆਂ ਨੇ, ਆਗੇ ਭਾਇਓ ਪਾਛ ਸਮੁਦਾਈ। ਅੱਗੇ ਅੱਗੇ ਉਹ ਚੱਲ ਪਏ ਨੇ ਭਾਈ ਗੁਰਦਾਸ ਜੀ, ਤੇ ਪਿੱਛੇ ਬਹੁਤ ਸਾਰੇ ਜਾ ਰਹੇ ਨੇ, ਕਿਉਂਕਿ ਕਵੀ ਜੀ ਨੇ ਪਿੱਛੇ ਇਸ ਗੱਲ ਦਾ ਜ਼ਿਕਰ ਕੀਤਾ ਕਿ 700 ਆਦਮੀ ਉਸ ਵੇਲੇ ਭਾਈ ਗੁਰਦਾਸ ਦੇ ਨਾਲ ਸੀ। ਸਤ ਗੁਰ ਤਖਤ ਅਕਾਲ ਸੁਹਾਏ, ਸਿਰ ਪਰ ਚਮਰ ਢੁਰੈ ਛਬ ਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਅਕਾਲ ਤਖਤ ਬੈਠੇ ਹੋਏ ਸਨ। ਸਤਿਗੁਰਾਂ ਦੇ ਸੀਸ ਦੇ ਉੱਤੇ ਬਹੁਤ ਸੋਹਣਾ ਚੌਰ ਹੋ ਰਿਹਾ ਸੀ, ਜਿਹੜਾ ਕਿ ਬਹੁਤ ਹੀ ਜ਼ਿਆਦਾ ਸੁੰਦਰਤਾ ਹੀ ਪਾ ਰਿਹਾ ਸੀ। ਸੇਖ ਸੁਪਟ ਚੋਹ ਦਿਸ਼ ਪਰਵਾਰੇ, ਬਸਤਰ ਸ਼ਸਤਰ ਸੁੰਦਰ ਤਨ ਧਾਰੇ। ਸਤਿਗੁਰਾਂ ਦੇ ਆਲੇ ਦੁਆਲੇ ਬਹੁਤ ਸਾਰੇ ਸਤਿਗੁਰਾਂ ਦੇ ਸ਼ਸਤਰ ਧਾਰੀ ਸੂਰਮੇ ਬੈਠੇ ਸਨ, ਜਿਹੜੇ ਕਿ ਇੱਕ ਪਰਿਵਾਰ ਦੀ ਤਰ੍ਹਾਂ ਸਤਿਗੁਰਾਂ ਦੇ ਦੁਆਲੇ ਬੈਠੇ ਸਨ। ਸਾਰਿਆਂ ਨੇ ਸੋਹਣੇ ਸ਼ਸਤਰਾਂ ਨੂੰ ਤੇ ਬਸਤਰਾਂ ਨੂੰ ਪਹਿਨਿਆ ਹੋਇਆ ਸੀ। ਨਿਜ ਸੰਗਤ ਕੇ ਜੁੱਤ ਸਮੁਦਾਈ, ਪਹੁੰਚਤ ਭਏ ਪ੍ਰਭੂ ਅਗਵਾਈ। ਸਮੇਤ ਆਪਣੀ ਸੰਗਤ ਦੇ ਉਸ ਵੇਲੇ ਭਾਈ ਗੁਰਦਾਸ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਪਹੁੰਚੇ। ਹਾਥ ਜੋਰ ਤਰਨੀ ਪਰ ਪਰਿਓ, ਪਾਓ ਸਮੇਤ ਡੰਡਵਤ ਕਰਿਓ। ਉਸੇ ਵੇਲੇ ਭਾਈ ਗੁਰਦਾਸ ਜੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਡਿੱਗੇ ਨੇ, ਡੰਡੌਤ ਕੀਤੀ ਹੈ ਸਤਿਗੁਰਾਂ ਨੂੰ ਲੰਮੇ ਪੈ ਕੇ। ਖਰੋ ਭਇਓ ਸਨਮੁਖ ਹੋਏ ਗੁਰ ਕੇ, ਪਿਖਤ ਮਨੋਰਥ ਪੂਰਨ ਹੋਰ ਕੇ। ਜਿਨ੍ਹਾਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਨਾਲ ਮਨ ਦੇ ਸਾਰੇ ਮਨੋਰਥ ਪੂਰੇ ਹੁੰਦੇ ਨੇ, ਐਸੇ ਸਤਿਗੁਰਾਂ ਦੇ ਸਾਹਮਣੇ ਭਾਈ ਗੁਰਦਾਸ ਜੀ ਖਲੋ ਗਏ ਨੇ, ਜਿਨ੍ਹਾਂ ਦੀਆਂ ਬਾਹਾਂ ਲੱਕ ਦੇ ਪਿੱਛੇ ਬੰਨੀਆਂ ਹੋਈਆਂ। ਸ੍ਰੀ ਹਰ ਗੋਬਿੰਦ ਹਿਰਦੈ ਪਰਮੋਦ, ਗੋਰੇ ਅਰ ਸਿੱਖਣ ਹੋਤ ਬਿਨੋਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਹਿਰਦੇ ਦੇ ਵਿੱਚ ਬੜੇ ਪ੍ਰਮੋਦ ਨੇ, ਬੜੇ ਖੁਸ਼ ਨੇ। ਗੋਰੇ ਅਰ ਸਿੱਖਣ ਹੋਤ ਬਿਨੋਦ, ਭਾਵ ਕੇ ਗੁਰੂ ਕੇ ਸਿੱਖਾਂ ਦੇ ਨਾਲ ਕਈ ਵਾਰ ਕੋਈ ਮਤ ਦੇਣ ਦੇ ਲਈ ਬਿਲਾਸ ਵੀ ਹੁੰਦੇ ਨੇ। ਚਿੱਤ ਪ੍ਰਸੰਨ ਬਾਹਰ ਰਿਸ ਤਰ, ਕਹਿ ਕਠੋਰ ਤਾੜਨਾ ਕਰੈ। ਗ੍ਰੰਥਾਕਾਰ ਜੀ ਲਿਖਦੇ ਨੇ, ਹਿਰਦੇ ਦੇ ਵਿੱਚੋਂ ਸਤਿਗੁਰੂ ਜੀ ਬੜੇ ਪ੍ਰਸੰਨ ਨੇ, ਪਰ ਬਾਹਰ ਰਿਸ ਤਰੈ, ਪਰ ਬਾਹਰੀ ਰੂਪ ਦੇ ਵਿੱਚ ਸਤਿਗੁਰੂ ਜੀ ਬੜੇ ਕ੍ਰੋਧ ਦੇ ਵਿੱਚ ਲੱਗਦੇ ਨੇ। ਕਹਿ ਕਠੋਰ ਤਾੜਨਾ ਕਰੈ, ਤੇ ਬਾਹਰ ਮੁਖੀ ਗੁੱਸੇ ਦੇ ਵਿੱਚ ਆਣ ਕੇ ਗੁੱਸੇ ਨੂੰ ਧਾਰਨ ਕਰਕੇ ਉਸ ਵੇਲੇ ਫਿਰ ਭਾਈ ਗੁਰਦਾਸ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬੜਾ ਤਾੜਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਅੱਧ ਫਗਣੋ ਸੁਦਾਸਰ ਪਹੁੰਚ ਗਏ, ਲੱਗਾ ਤਖਤ ਅਕਾਲ ਦੀਵਾਨ ਅੱਗੇ। ਮੇਵੜਾ ਸਣੇ ਗੁਰਦਾਸ ਦੇ ਹੋਇਆ ਹਾਜ਼ਰ, ਬੈਠੇ ਤਖਤ ਤੇ ਗੁਰੂ ਭਗਵਾਨ ਅੱਗੇ। ਮੁਸ਼ਕਾਂ ਬੱਧੀਆਂ ਅੱਖੀਆਂ ਨੀਵੀਆਂ ਕਰ, ਮੁਸ਼ਕਾਂ ਬੱਧੀਆਂ ਅੱਖੀਆਂ ਨੀਵੀਆਂ ਕਰ, ਖੜੇ ਭਾਈ ਜੀ ਮਾਣ ਨਿਰਮਾਣ ਅੱਗੇ। ਵਿੱਚੋਂ ਖੁਸ਼ ਉਂਜ ਗੁੱਸੇ ਕਰਤਾਰ ਸਿੰਘਾ, ਕਹਿੰਦੇ ਲੰਘ ਕੇ ਦਿਓ ਬਿਆਨ ਅੱਗੇ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਇਹੀ ਗੱਲ ਨੂੰ ਕਿ ਵਿੱਚੋਂ ਖੁਸ਼ ਨੇ, ਉਤੋਂ ਗੁੱਸੇ ਲੱਗਦੇ ਨੇ, ਬੜੇ ਗੁੱਸੇ ਦੇ ਨਾਲ ਭਾਈ ਗੁਰਦਾਸ ਨੂੰ ਤਾੜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਗਾਂਹ ਆ ਕੇ ਬਿਆਨ ਦੇ।
ਕਰ ਖਰੀਦਣ ਭਲੇ ਤੁਰੰਗ ਤੁਰਤ ਪਹੁੰਚੋਲੇ ਕਰ ਸੰਗ।
ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤਾੜ ਰਹੇ ਨੇ ਭਾਈ ਗੁਰਦਾਸ ਨੂੰ। ਇਹ ਤਾੜਨਾ ਜਿਹੜੀ ਹੋ ਰਹੀ ਹੈ ਨਾ, ਇੱਕ ਮਜ਼ਾਕ ਟਾਈਪ ਦੀ ਤਾੜਨਾ ਹੈ। ਸਤਿਗੁਰੂ ਜੀ ਕਹਿੰਦੇ ਨੇ ਵਾਹ ਭਾਈ ਗੁਰਦਾਸ ਜੀ, ਕਰੇ ਖਰੀਦਣ ਭਲੇ ਤੁਰੰਗ, ਬਹੁਤ ਵਧੀਆ ਤੁਸੀਂ ਘੋੜੇ ਖਰੀਦੇ। ਕਹਿੰਦੇ ਨੇ ਤੁਰਤ ਪਹੁੰਚਿਓ ਲੈ ਕਰ ਸੰਗ। ਭਾਈ ਜੀ ਬੜੀ ਛੇਤੀ ਕੀਤੀ ਕਿ ਵਧੀਆ ਘੋੜਿਆਂ ਨੂੰ ਖਰੀਦ ਕੇ ਬੜੀ ਛੇਤੀ ਤੁਸੀਂ ਪਹੁੰਚ ਗਏ। ਸਤਿਗੁਰੂ ਜੀ ਮਜ਼ਾਕ ਦੇ ਨਾਲ ਇਸ ਤਰ੍ਹਾਂ ਦੀ ਤਾੜਨਾ ਕਰ ਰਹੇ ਨੇ। ਕਹਿੰਦੇ ਨੇ ਬੇਸਰ ਲਾਦ ਦਰਬ ਲੈ ਗਏ ਤਜ ਸੁਣੋ ਸਭ ਭਾਜਤ ਪਇਓ। ਕਹਿੰਦੇ ਨੇ ਭਾਈ ਗੁਰਦਾਸ ਖੱਚਰਾਂ ਧਨ ਦੀਆਂ ਲੱਦ ਕੇ ਲੈ ਗਿਆ ਤੇ ਉੱਥੇ ਧਨ ਨੂੰ ਸੁਣਿਆ ਹੀ ਛੱਡ ਕੇ ਤੂੰ ਉਥੋਂ ਭੱਜ ਗਿਆ।
ਗੁਰ ਕਰ ਕੋ ਨੁਕਸਾਨ ਨ ਜਾਣ ਬਾਸ ਬਦੇਸ਼ ਜਾਏ ਕਰ ਠਾਣਾ।
ਹੇ ਭਾਈ ਗੁਰਦਾਸ, ਗੁਰੂ ਦੇ ਧਨ ਨੂੰ ਸੁਣਿਆ ਛੱਡ ਕੇ ਚਲਾ ਗਿਆ, ਜੇ ਕੋਈ ਚੁੱਕ ਕੇ ਲੈ ਜਾਂਦਾ ਫੇਰ ਕੀ ਬਣਦਾ, ਗੁਰੂ ਘਰ ਦਾ ਕਿੰਨਾ ਵੱਡਾ ਨੁਕਸਾਨ ਹੋਵੇਗਾ। ਇਹਦੀ ਤੂੰ ਰਤਾ ਵੀ ਪ੍ਰਵਾਹ ਨਾ ਕੀਤੀ ਤੇ ਤੁਹਾਨੂੰ ਸੁਣਿਆ ਛੱਡ ਕੇ ਉਥੋਂ ਵਿਦੇਸ਼ ਦੇ ਵਿੱਚ ਚਲਾ ਗਿਆ, ਪਰਾਏ ਦੇਸ਼ ਦੇ ਵਿੱਚ ਚਲਾ ਗਿਆ ਤੇ ਤੂੰ ਰਤਾ ਵੀ ਇਸ ਗੱਲ ਦੀ ਪ੍ਰਵਾਹ ਨਾ ਕੀਤੀ ਤੇ ਬੇਫਿਕਰ ਹੋ ਕੇ ਉੱਥੇ ਰਿਹਾ।
ਤੂੰ ਹੀ ਸੇਖ ਸਿੱਧ ਕੀ ਵੱਡ ਜੋਵਾ ਪਰ ਉਹ ਕਾਜ ਗੁਰ ਕੋ ਅਸ ਹੋਵਾ।
ਸਤਿਗੁਰੂ ਜੀ ਕਹਿੰਦੇ ਨੇ ਵਾਹ ਭਾਈ ਗੁਰਦਾਸ, ਤੂੰ ਤੇ ਗੁਰੂ ਦਾ ਪੂਰਾ ਸਿਦਕੀ ਸਿੱਖ ਨਿਕਲਿਆ, ਬੜਾ ਵੱਡਾ ਸਿਦਕੀ ਸਿੱਖ ਬਣ ਕੇ ਵਿਖਾਇਆ, ਪਰ ਉਹ ਕਾਜ ਗੁਰ ਕੋ, ਜੇਕਰ ਗੁਰੂ ਨੂੰ ਕੋਈ ਕੰਮ ਪਿਆ ਤੇ ਤੂੰ ਇਸ ਤਰ੍ਹਾਂ ਦਾ ਬਣ ਕੇ ਸਿਦਕੀ ਸਿੱਖ ਵਿਖਾਇਆ। ਸਤਿਗੁਰੂ ਜੀ ਚੋਬ ਦੇ ਨਾਲ ਇਸ ਤਰ੍ਹਾਂ ਦੇ ਬਚਨ ਕਰ ਰਹੇ ਨੇ ਭਾਈ ਗੁਰਦਾਸ।
ਕਿਉਂ ਅਬ ਉੱਤਰ ਦੇਤ ਨਾ ਕੋਈ ਇਮ ਚਲ ਗਯੋ ਕਹਾਂ ਗਤ ਹੋਈ।
ਭਾਈ ਗੁਰਦਾਸ ਜੀ ਚੁੱਪ ਕਰਕੇ ਖਲੋਤੇ ਨੇ, ਅੱਖਾਂ ਨੀਵੀਆਂ ਨੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਬੋਲਦਾ ਕਿਉਂ ਨੀ, ਉੱਤਰ ਕਿਉਂ ਨੀ ਦਿੰਦਾ, ਇਸ ਤਰ੍ਹਾਂ ਤੂੰ ਕਿਉਂ ਚਲਾ ਗਿਆ ਤੇ ਤੇਰੇ ਨਾਲ ਕੀ ਵਾਪਰੀ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਨੂੰ ਆਖਿਆ,
ਇਥੋਂ ਟੋਰੇ ਸੋ ਮੋਹਿਤ ਬਿਰ ਕਰ ਵੱਡੇ ਵਾਹ ਵਾਹ ਘੋੜੇ ਖਰੀਦ ਲਿਆਏ ਚੰਗੇ ਤਨ ਛੱਡ ਸੁਣਿਆ ਉਥੋਂ ਨੱਠ ਗਏ ਸਿੱਖੀ ਸਿਦਕ ਦੇ ਫਰਜ਼ ਨਿਭਾਏ ਚੰਗੇ ਵਰਤੇ ਸਾਂਗ ਗੁਰ ਸਿੱਖ ਨਾ ਸਿਦਕ ਹਾਰੇ ਪੂਰੇ ਕਰਕੇ ਬਚਨ ਦਿਖਾਏ ਚੰਗੇ ਬਿਨਾ ਆਗਿਆ ਲਈ ਤੋਂ ਨੱਠ ਗਏ ਕਾਂਸ਼ੀ ਵਿੱਚ ਜਾ ਮਕਰ ਫੈਲਾਏ ਚੰਗੇ ਪੁੱਜੇ ਹੋਏ ਦਾਣੇ ਕਦੇ ਤਿੜਕਦੇ ਨਹੀਂ ਪੁੱਜੇ ਹੋਏ ਦਾਣੇ ਕਦੇ ਤਿੜਕਦੇ ਨਹੀਂ ਤਿੜਕ ਤੜਕ ਕੇ ਦਿਨ ਲੰਘਾਏ ਚੰਗੇ ਦਿਓ ਸਾਫ ਜਵਾਬ ਕਰਤਾਰ ਸਿੰਘਾ ਹੰਕਾਰ ਖੁਆਰ ਕਰਾਏ ਚੰਗੇ।
ਸਤਿਗੁਰੂ ਜੀ ਕਹਿੰਦੇ ਨੇ ਤੂੰ ਤੇ ਕਹਿੰਦਾ ਸੀ ਕਿ ਗੁਰੂ ਸਾਂਗ ਵਰਤੇ ਤੇ ਸਿੱਖ ਨੂੰ ਆਪਣੀ ਜਗ੍ਹਾ ਦੇ ਉੱਤੇ ਕਾਇਮ ਰਹਿਣਾ ਚਾਹੀਦਾ, ਤੂੰ ਤੇ ਕਹਿੰਦਾ ਸੀ ਕਿ ਜਿਹੜੇ ਦਾਣੇ ਨੇ ਨਾ ਉਹਨਾਂ ਨੂੰ ਤਿੜਕਣਾ ਨਹੀਂ ਚਾਹੀਦਾ, ਪਰ ਤੇਰੇ ਨਾਲ ਕੀ ਵਾਪਰਿਆ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਬਹੁਤ ਸਾਰੇ ਬਚਨ ਕਰਕੇ ਭਾਈ ਗੁਰਦਾਸ ਨੂੰ ਤਾੜਿਆ।
ਸੁਣ ਪਾਈ ਗੁਰਦਾਸ ਵਿਚਾਰੇ ਦੋਏ ਸਵਈਏ ਤਬੇ ਉਚਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਭਾਈ ਗੁਰਦਾਸ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ, ਵਿਚਾਰ ਕੀਤੇ ਤੇ ਉਸ ਵੇਲੇ ਭਾਈ ਗੁਰਦਾਸ ਜੀ ਨੇ ਆਪਣੇ ਦੋ ਸਵਈਏ ਇਸੇ ਹੀ ਪ੍ਰਥਾਏ ਉਚਾਰਨ ਕੀਤੇ। ਭਾਈ ਗੁਰਦਾਸ ਜੀ ਆਪਣੇ ਸਵਈਏ ਦੇ ਵਿੱਚ ਇਸ ਤਰ੍ਹਾਂ ਲਿਖਦੇ ਨੇ, ਭਾਈ ਜੀ ਲਿਖਦੇ ਨੇ, ਜੋ ਗਰਬ ਹੈ ਬਹੁ ਬੂੰਦ ਰਿਦੰਤਰ ਸਨਮੁਖ ਸਿੰਧ ਸੋਭਾ ਨਹੀਂ ਪਾਵੈ ਜੋ ਬਹੁ ਉੱਡੇ ਖਗ ਧਾਰ ਮਹਾਬਲ ਪੇਖ ਆਕਾਸ਼ ਹਿਰਦੈ ਸੁਖ ਚਾਵੈ ਜਿਉਂ ਬ੍ਰਹਿਮੰਡ ਪ੍ਰਚੰਡ ਬਿਲੋਕਤ ਗੂਲਰ ਜੰਤ ਉਡੰਤ ਲਜਾਵੈ ਤੂੰ ਕਰਤਾ ਹਮ ਕੀਏ ਤਿਹਾਰੇ ਜੀ ਤੋਹੇ ਪਹਿ ਬੋਲਣ ਕਿਉਂ ਬਣਾਵੈ। ਇਹ ਸਵਈਆ ਭਾਈ ਗੁਰਦਾਸ ਨੇ ਉਸ ਵੇਲੇ ਉਚਾਰਿਆ, ਇਹਦੇ ਸਰਲ ਜੇ ਅਰਥ ਇਸ ਤਰ੍ਹਾਂ ਬਣਦੇ ਨੇ,
ਬੂੰਦ ਕਰੇ ਹੰਕਾਰ ਜੇ ਹਿਰਦੈ ਅੰਦਰ ਸੋਭਾ ਅੱਗੇ ਸਮੁੰਦ ਦੇ ਪਾਏ ਕਿਉਂ ਕਰ ਪੰਖੀ ਜ਼ੋਰ ਕਰ ਉੱਡ ਆਕਾਸ਼ ਚੜੇ ਪਹੁੰਚੇ ਉਸ ਦੀ ਹੱਦ ਤੇ ਤਾਏ ਕਿਉਂ ਕਰ ਕੀੜਾ ਗੁਲਰੋਂ ਨਿਕਲ ਬ੍ਰਹਿਮੰਡ ਤਾਈ ਜ਼ੋਰ ਲਾ ਕੇ ਕੱਛ ਕਛਾਏ ਕਿਉਂ ਕਰ ਤੂੰ ਕਰਤਾਰ ਹੋ ਜੀਵ ਕਰਤਾਰ ਸਿੰਘਾ ਤੇਰੇ ਸਾਹਮਣੇ ਬੋਲਿਆ ਜਾਏ ਕਿਉਂ ਕਰ
ਭਾਈ ਗੁਰਦਾਸ ਜੀ ਕਹਿੰਦੇ ਨੇ ਤੂੰ ਕਰਤਾਰ ਤੇ ਮੈਂ ਇੱਕ ਤੇਰਾ ਛੋਟਾ ਜਿਹਾ ਬਣਾਇਆ ਹੋਇਆ ਜੀਵ ਮੈਂ ਕਿਸ ਤਰ੍ਹਾਂ ਤੇਰੇ ਸਾਹਮਣੇ ਬੋਲ ਸਕਦਾ ਹੈ ਮੇਰੀ ਕੀ ਔਕਾਤ ਹੈ ਇਸ ਤੋਂ ਇਲਾਵਾ ਉਸ ਵੇਲੇ ਭਾਈ ਗੁਰਦਾਸ ਨੇ ਇੱਕ ਹੋਰ ਵੀ ਸਵਈਆ ਉਚਾਰਨ ਕੀਤਾ ਉਹ ਸਵਈਆ ਇਸ ਤਰ੍ਹਾਂ ਹੈ ਤੋ ਸੋ ਨਾ ਨਾਥ ਅਨਾਥ ਨਾ ਮੋਸਰ ਤੋ ਸੋ ਨਾ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਾ ਦੀਨ ਦਇਆਲ ਨਾ ਤੋਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਮੋਸੋ ਪਤਤ ਨਾ ਪਾਵਨ ਤੋਸਰ ਮੋਸੋ ਬਿਕਾਰੀ ਨਾ ਤੋਸੋ ਉਪਕਾਰੀ ਮੇਰੇ ਹੈ ਔਗਣ ਤੂੰ ਗੁਣ ਸਾਗਰ ਜਾਤ ਰਸਾਤਲ ਓੜ ਤਿਹਾਰੀ ਬਹੁਤ ਹੀ ਸਰਲ ਜਿਹਾ ਇਹਦਾ ਅਰਥ ਬਣਦਾ ਹੈ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਦੇ ਅਰਥ ਨੂੰ ਇਸ ਤਰ੍ਹਾਂ ਪੇਸ਼ ਕੀਤਾ
ਮੇਰੇ ਜਿਹਾ ਅਨਾਥ ਨਾ ਜਗ ਅੰਦਰ ਤੇਰੇ ਜਿਹਾ ਨਾ ਨਾਥ ਸੰਸਾਰ ਕੋਈ ਮੇਰੇ ਜਿਹਾ ਨਾ ਦੀਨ ਗਰੀਬ ਦੂਜਾ ਤੇਰੇ ਜਿਹਾ ਨਾ ਦਿਆਲ ਦਤਾਰ ਕੋਈ ਮੇਰੇ ਜਿਹਾ ਅਗਿਆਨੀ ਨਹੀਂ ਹੋਰ ਕਿਧਰੇ ਤੇਰੇ ਜਿਹਾ ਅਗਿਆਨੀ ਨਹੀਂ ਸਾਰ ਕੋਈ ਮੈਂ ਸਾਰੇ ਸੰਸਾਰ ਤੋਂ ਪਤਿਤ ਭਾਰਾ ਨਹੀਂ ਮਿਸਾਲ ਮਿਲਦੀ ਜਗ ਚਾਰ ਕੋਈ ਤੇਰੇ ਜਿਹਾ ਨਾ ਦੂਸਰਾ ਪਤਿਤ ਪਾਵਨ ਸ਼ਰਣੀ ਡਿੱਗਿਆਂ ਨੂੰ ਤਾਰਨ ਹਾਰ ਕੋਈ ਬੇਮਿਸਾਲ ਤੋਂ ਪਾਰੀ ਉਪਕਾਰ ਅੰਦਰ ਮੇਰੇ ਜਿਹਾ ਵਿਕਾਰੀ ਨਾ ਭਾਰ ਕੋਈ ਸਾਗਰ ਗੁਣਾ ਦਾ ਤੂੰ ਮਹਾਂ ਔਗਣਾ ਦਾ ਸਾਗਰ ਗੁਣਾ ਦਾ ਤੂੰ ਮਹਾਂ ਔਗਣਾ ਦਾ ਦੋਹਾਂ ਧਿਰਾਂ ਦਾ ਨਹੀਂ ਪਾਰਾਵਾਰ ਕੋਈ ਨਰਕ ਪੈਣ ਤੋਂ ਰੱਖ ਕਰਤਾਰ ਸਿੰਘ ਨੂੰ ਤੇਰੇ ਬਾਜ ਨਾ ਓਟ ਵਿਚਾਰ ਕੋਈ
ਇਸ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਨੇ ਦੋ ਸਵਈਏ ਲਿਖੇ ਨੇ ਤੇ ਦੋਹਾਂ ਸਵਈਆਂ ਦੇ ਵਿੱਚ ਇਸ ਤਰ੍ਹਾਂ ਦੀ ਬੇਨਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਕੀਤੀ
ਇਮ ਕਹਿ ਆਗੇ ਹੋਏ ਲਲਚਾਇਓ ਪਹੁੰਚੋ ਨਿਕਟ ਚਰਨ ਲਪਟਾਇਓ
ਇਸ ਤਰ੍ਹਾਂ ਕਹਿ ਕੇ ਅੱਗੇ ਹੋਣ ਨੂੰ ਲਲਚਾਇਆ ਹੈ ਇੱਕ ਵਾਰ ਦੁਬਾਰਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਫੇਰ ਭਾਈ ਗੁਰਦਾਸ ਜੀ ਡਿੱਗ ਪਏ
ਨਿਰਹੰਕਾਰ ਬੇਕਾਰ ਬਹੀਨਾ ਸ਼ੁੱਧ ਪਾਇਓ ਸਿਰ ਸਤਿਗੁਰ ਚੀਨਾ
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਦੇਖਿਆ ਕਿ ਨਿਰਹੰਕਾਰ ਹੋ ਗਿਆ ਵਿਕਾਰਾਂ ਤੋਂ ਸੱਖਣਾ ਹੋ ਗਿਆ ਹੁਣ ਇਹ ਸ਼ੁੱਧ ਹੋ ਗਿਆ ਸਤਿਗੁਰਾਂ ਨੇ ਇਸ ਗੱਲ ਨੂੰ ਸਮਝ ਲਿਆ
ਮੁਖ ਤੇ ਬਿਕਸ ਪਰੇ ਫੁਰਮਾਇਓ ਤਨ ਤੋਹੇ ਗੁਰ ਸਿਦਕ ਕਮਾਇਓ
ਪਰ ਫੇਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਸਲੀ ਗੱਲ ਤੇ ਆਉਣਾ ਚਾਹੁੰਦੇ ਨੇ ਜਿਹੜੀ ਗੱਲ ਭਾਈ ਗੁਰਦਾਸ ਨੇ ਪਹਿਲਾਂ ਲਿਖ ਦਿੱਤੀ ਸੀ ਸਿੱਖ ਨੂੰ ਸਿਦਕ ਤੋਂ ਨਹੀਂ ਹਾਰਨਾ ਚਾਹੁੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਮੁਸਕਰਾਏ ਤੇ ਬਚਨ ਕੀਤਾ ਫੇਰ ਮਜ਼ਾਕ ਦੇ ਨਾਲ ਚੋਬ ਦੇ ਨਾਲ ਕਹਿੰਦੇ ਨੇ ਤਨ ਤੋਹੇ ਗੁਰ ਸਿਦਕ ਕਮਾਇਓ ਭਾਈ ਗੁਰਦਾਸ ਜੀ ਤੁਸੀਂ ਧੰਤਾ ਦੇ ਯੋਗ ਹੋ ਤੁਸੀਂ ਗੁਰੂ ਦੇ ਸਿਦਕ ਨੂੰ ਬਹੁਤ ਵੱਡਾ ਕਰਕੇ ਪ੍ਰਵਾਨ ਕੀਤਾ ਮੰਨਿਆ
ਉਠੋ ਚਰਨ ਕੋ ਕੀ ਜੈ ਤਿਆਗੀ ਤੂੰ ਮਮ ਪਿਆਰੋ ਅਤ ਅਨੁਰਾਗੀ
ਸਤਿਗੁਰੂ ਜੀ ਕਹਿੰਦੇ ਨੇ ਭਾਈ ਗੁਰਦਾਸ ਨੂੰ ਉੱਠ ਜਾ ਮੇਰਿਆਂ ਚਰਨਾਂ ਦੇ ਉੱਤੋਂ ਮੇਰਿਆਂ ਚਰਨਾਂ ਨੂੰ ਛੱਡ ਦੇ ਤੂੰ ਮਮ ਪਿਆਰੋ ਅਤ ਅਨੁਰਾਗੀ ਤੂੰ ਤੇ ਬਹੁਤ ਹੀ ਜ਼ਿਆਦਾ ਮੇਰਾ ਪਿਆਰਾ ਹੈ ਤੇ ਬਹੁਤ ਹੀ ਜ਼ਿਆਦਾ ਮੇਰੇ ਨਾਲ ਅਨੁਰਾਗ ਕਰਨ ਵਾਲਾ
ਕਹੇ ਉਹ ਸਿੱਖ ਹੋਏ ਸਿਦਕ ਨਹਾਰੇ ਇਸ ਤੁਕ ਪਰ ਪਾਲੇ ਹੋ ਵਿਚਾਰੇ
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਗੁਰਦਾਸ ਜੀ ਤੁਸੀਂ ਆਖਿਆ ਸੀ ਸਿੱਖ ਹੋਏ ਸਿਦਕ ਨਾ ਹਾਰੇ ਕਿ ਸਿੱਖ ਨੂੰ ਚਾਹੀਦਾ ਹੈ ਕਿ ਆਪਣੇ ਸਿਦਕ ਨੂੰ ਨਾ ਹਾਰੇ, ਭਾਵੇਂ ਕਿੰਨੀਆਂ ਵੀ ਕਸੌਟੀਆਂ ਗੁਰੂ ਲਾਵੇ। ਕਹਿੰਦੇ ਨੇ ਇਸ ਤੁਕ ਪਰ ਪਾ ਲੇ ਹੋ ਵਿਚਾਰੇ। ਭਾਈ ਗੁਰਦਾਸ ਜੀ, ਇਹ ਜਿਹੜੀ ਤੁਸੀਂ ਤੁਕ ਉਚਾਰਨ ਕੀਤੀ ਸੀ ਨਾ, ਜਰਾ ਉਸ ਦੇ ਵੱਲ ਆਪਣਾ ਖਿਆਲ ਦਿਓ।
ਕਸੇ ਕਸੌਟੀ ਮੈਂ ਇਸ ਵਾਰੀ, ਸਿੱਖ ਨਿਆਣ ਸਮਾਨ ਤੁਮਾਰੀ।
ਸਤਿਗੁਰੂ ਜੀ ਕਹਿੰਦੇ ਨੇ, ਭਾਈ ਜੀ ਅਸੀਂ ਕਸੌਟੀ ਤੇ ਲਾਇਆ, ਇੱਕੋ ਵਾਰ ਤੈਨੂੰ ਲਾਇਆ, ਪਰ ਸਿੱਖ ਨਾ ਆਣ ਸਮਾਨ ਤੁਮਾਰੀ, ਪਰ ਤੁਹਾਡੇ ਵਰਗਾ ਜਿਹੜਾ ਸਿਦਕੀ ਸਿੱਖ ਹੈ ਨਾ, ਉਹ ਤੇ ਭਾਈ ਜੀ ਨਿਕਲਿਆ ਨੇ। ਜਿਹੜੀ ਤੁਸੀਂ ਇਹ ਤੁਕ ਉਚਾਰਨ ਕੀਤੀ ਹੈ ਨਾ, ਜਰਾ ਇਸ ਦੇ ਵੱਲ ਆਪਣਾ ਧਿਆਨ ਦਿਓ। ਉਸੇ ਵੇਲੇ ਫਿਰ ਭਾਈ ਗੁਰਦਾਸ ਨੇ ਆਪਣੀ ਲਿਖੀ ਹੋਈ ਬਾਣੀ ਨੂੰ ਦੁਬਾਰਾ ਲਿਖਿਆ, ਔਰ ਇਸ ਤਰੀਕੇ ਦੇ ਨਾਲ ਉਸ ਵੇਲੇ ਬੇਨਤੀ ਦੇ ਰੂਪ ਦੇ ਵਿੱਚ ਵਾਰ ਦੀ ਬਾਣੀ ਪੌੜੀ ਭਾਈ ਗੁਰਦਾਸ ਨੇ ਲਿਖੀ। ਭਾਈ ਗੁਰਦਾਸ ਜੀ ਨੇ ਆਖਿਆ, ਜੇ ਮਾਂ ਪੁੱਤੈ ਵਿਸ ਦੇ, ਤਿਸ ਤੇ ਕੌਣ ਪਿਆਰਾ। ਜੇ ਘਰ ਭੰਨੈ ਪਾਹਰੂ, ਕੌਣ ਰੱਖਣ ਹਾਰਾ। ਬੇੜੀ ਡੋਬੇ ਪਾਤਣੀ, ਕੌਣ ਪਾਰ ਉਤਾਰਾ। ਆਗੂ ਲੈ ਉੱਜੜ ਪਵੈ, ਕਿਸ ਕਰੇ ਪੁਕਾਰਾ। ਜੇਕਰ ਖੇਤੈ ਖਾਏ ਵਾੜ ਕੋ, ਲਹਿ ਨਾ ਸਾਰਾ। ਜੇ ਗੁਰ ਪਰਮਾਵੈ ਸਾਂਗ ਕਰ, ਕਿਆ ਸਿੱਖ ਵਿਚਾਰਾ। ਜੇ ਗੁਰੂ ਹੀ ਪਰਮਾਵੇ ਤੇ ਫਿਰ ਕਿਸ ਤਰ੍ਹਾਂ ਸਿੱਖ ਬਚ ਸਕਦਾ। ਜੇ ਮਲਾਹ ਹੀ ਬੇੜੀ ਨੂੰ ਡੋਬਣ ਦਾ ਯਤਨ ਕਰੇ ਤੇ ਦੱਸੋ ਕੌਣ ਰੱਖ ਸਕਦਾ। ਇਸ ਭਾਵ ਨੂੰ ਕਰਤਾਰ ਸਿੰਘ ਜੀ ਕਲਾਸ ਵਾਲੇ ਨੇ ਇਸ ਤਰ੍ਹਾਂ ਬਿਆਨ ਕੀਤਾ।
ਬੋਲੇ ਭਾਈ ਜੀ ਅਤਿ ਨਿਰਮਾਣ ਹੋ ਕੇ, ਅੱਗੇ ਆਪ ਦੇ ਮਾਣ ਜਤਾਏ ਕਿਹੜਾ। ਜੇਕਰ ਮਾਂ ਹੀ ਪੁੱਤ ਨੂੰ ਦੇ ਮੋਹਰਾ, ਫੇਰ ਆਣ ਪਿਆਰ ਵੰਡਾਏ ਕਿਹੜਾ। ਘਰ ਭੰਨ ਚੌਕੀਦਾਰ ਸਨ ਲਾਵੇ, ਪਾਸੋਂ ਉੱਠ ਕੇ ਘਰ ਬਚਾਏ ਕਿਹੜਾ। ਬੇੜਾ ਡੋਬਣਾ ਚਾਹੇ ਮਲਾ, ਜੇਕਰ ਘੁੰਮਣ ਘੇਰੀਓ ਪਾਰ ਲੰਘਾਏ ਕਿਹੜਾ। ਜੇਕਰ ਆਗੂ ਲੈ ਔਜੜੇ ਪੈ ਜਾਵੇ, ਸਿੱਧਾ ਸਾਥ ਨੂੰ ਰਾਹ ਦਿਸਾਏ ਕਿਹੜਾ। ਉੱਠ ਖੇਤ ਨੂੰ ਵਾੜ ਜੇ ਖਾਣ ਲੱਗੇ, ਉਸ ਤਾਈ ਬਚਾਏ ਰਖਾਏ ਕਿਹੜਾ। ਸਾਂਗ ਪਲਟ ਕੇ ਗੁਰੂ ਪਰਮਾਏ ਜੇਕਰ, ਸਾਂਗ ਪਲਟ ਕੇ ਗੁਰੂ ਪਰਮਾਏ ਜੇਕਰ। ਸਿੱਖ ਰੱਖ ਕੇ ਸਿਦਕ ਦਿਖਾਏ ਕਿਹੜਾ। ਬਿਨਾ ਗੁਰੂ ਕਿਰਪਾਲ ਕਰਤਾਰ ਸਿੰਘਾ, ਮਾਇਆ ਜਾਲ ਤੋਂ ਹੋਰ ਛੁਡਾਏ ਕਿਹੜਾ।
ਭਾਈ ਗੁਰਦਾਸ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ, ਜੇਕਰ ਤੁਸੀਂ ਹੀ ਸਾਂਗ ਵਰਤ ਕੇ ਭਰਮਾ ਦੇਵੋ ਤੇ ਕੋਈ ਵੀ ਦੁਨੀਆਂ ਤੇ ਐਸਾ ਤੁਹਾਡਾ ਸਿੱਖ ਨਹੀਂ ਕਿ ਜਿਹੜਾ ਭਰਮੇ ਨਾ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗੋਂ ਭਾਈ ਗੁਰਦਾਸ ਨੂੰ ਇਸ ਤਰ੍ਹਾਂ ਆਖਿਆ,
ਪੁੱਜੇ ਹੋਏ ਦਾਣੇ ਤਿੜਕ ਪਏ ਕੇ ਨਹੀਂ, ਕਿਉਂ ਆਪਣਾ ਹੱਠ ਨਿਭਾਇਆ ਨਾ।
ਕਿਉਂਕਿ ਭਾਈ ਗੁਰਦਾਸ ਨੇ ਆਖਿਆ ਸੀ ਕਿ ਪੁੱਜੇ ਹੋਏ ਦਾਣੇ ਤਿੜਕਦੇ ਨਹੀਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਵਾਬ ਦਿੰਦੇ ਨੇ,
ਪੁੱਜੇ ਹੋਏ ਦਾਣੇ ਤਿੜਕ ਪਏ ਕੇ ਨਹੀਂ, ਕਿਉਂ ਆਪਣਾ ਹੱਠ ਨਿਭਾਇਆ ਨਾ। ਵਰਤੇ ਸਾਂਗ ਗੁਰ ਸਿੱਖ ਨਾ ਸਿਦਕ ਹਾਰੇ, ਇਸ ਲਿਖੇ ਨੂੰ ਪਾਲ ਦਿਖਾਇਆ ਨਾ। ਕਿਉਂ ਕਾਬਲੋਂ ਦੌੜ ਕੇ ਗਏ ਕਾਂਸ਼ੀ, ਕਿਉਂ ਕਾਬਲੋਂ ਦੌੜ ਕੇ ਗਏ ਕਾਂਸ਼ੀ। ਸਿੱਖੀ ਸਿਦਕ ਭਰੋਸਾ ਰਖਾਇਆ ਨਾ, ਪਾਪੀ ਇਸ ਹੰਕਾਰ ਕਰਤਾਰ ਸਿੰਘਾ, ਕਿਹੜਾ ਕਿਹੜਾ ਖੁਆਰ ਕਰਾਇਆ ਨਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਤੂੰ ਤੇ ਆਂਦਾ ਸੀ ਕਿ ਸਿੱਖ ਨੂੰ ਕਾਇਮ ਰਹਿਣਾ ਚਾਹੀਦਾ, ਪਰ ਤੂੰ ਕਿਉਂ ਨਹੀਂ ਕਾਇਮ ਰਿਹਾ, ਕਾਬਲ ਤੋਂ ਨੱਠ ਕੇ ਕਾਂਸ਼ੀ ਕਿਉਂ ਦੌੜ ਗਿਆ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਇਹ ਜਿਹੜਾ ਹੰਕਾਰ ਪਾਪੀ ਹੈ ਨਾ, ਦੱਸੋ ਕਿ ਕਿਹੜਾ ਕਿਹੜਾ ਇਹਨੇ ਖੁਆਰ ਨਹੀਂ ਕੀਤਾ, ਬੜਿਆਂ ਵੱਡਿਆਂ ਵੱਡਿਆਂ ਨੂੰ ਇਹਨੇ ਥੱਲੇ ਡੇਗ ਦਿੱਤਾ।
ਇਮ ਕਹਿ ਬਿਕਸਤ ਗੁਰੂ ਕਿਰਪਾਲਾ, ਨਿਜ ਘਰ ਤੇ ਖੋਲੇ ਤਿਸ ਕਾਲਾ।
ਜਦੋਂ ਇਸ ਤਰ੍ਹਾਂ ਦੀਆਂ ਭਾਈ ਗੁਰਦਾਸ ਜੀ ਨੇ ਬੇਨਤੀਆਂ ਕੀਤੀਆਂ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਿਰਪਾਲੂ ਜੀ ਬਹੁਤ ਜ਼ਿਆਦਾ ਭਾਈ ਗੁਰਦਾਸ ਦੇ ਉੱਤੇ ਪ੍ਰਸੰਨ ਹੋਏ। ਆਪਣੇ ਹਸਤ ਕਮਲਾਂ ਦੇ ਨਾਲ ਭਾਈ ਗੁਰਦਾਸ ਦੇ ਹੱਥ ਉਹਨਾਂ ਨੇ ਆਪ ਖੋਲੇ।
ਮੁਸ਼ਕੈ ਛੋਰੀ ਨਿਕਟ ਬਿਠਾਇਓ, ਸਰਬ ਸਭਾ ਗੁਰ ਚਰਤ ਲਖਾਇਓ।
ਆਪਣੇ ਪਵਿੱਤਰ ਹਸਤ ਕਮਲਾਂ ਦੇ ਨਾਲ ਭਾਈ ਗੁਰਦਾਸ ਦੀਆਂ ਮੁਸ਼ਕਾਂ ਖੋਲੀਆਂ ਨੇ। ਸਤਿਕਾਰ ਦੇ ਨਾਲ ਭਾਈ ਗੁਰਦਾਸ ਨੂੰ ਸਤਿਗੁਰਾਂ ਨੇ ਆਪਣੇ ਲਾਗੇ ਬਿਠਾਇਆ। ਸਰਵ ਸਭਾ ਗੁਰ ਚਰਤ ਲਿਖਾਇਓ। ਸਾਰੀ ਸਭਾ ਨੇ ਸਤਿਗੁਰਾਂ ਦੇ ਇਸ ਕੌਤਕ ਨੂੰ ਦੇਖੇ।
ਧੰਨ ਗੁਰੂ ਗੁਰ ਕੇ ਸਿੱਖ ਧੰਨ, ਅਗਮ ਗਤੀ ਕੋ ਲਖੇ ਨਯਨ।
ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਧੰਨ ਗੁਰੂ ਜੀ ਨੇ ਤੇ ਧੰਨ ਹੀ ਗੁਰੂ ਜੀ ਦੇ ਬਣਾਏ ਹੋਏ ਸਿੱਖ ਨੇ, ਉਹ ਵੀ ਧੰਨਤਾ ਦੇ ਯੋਗ ਨੇ। ਸਤਿਗੁਰਾਂ ਦੀ ਜਿਹੜੀ ਗਤੀ ਹੈ ਉਹ ਗਮ ਹੈ, ਗਮਤਾ ਤੋਂ ਪਰੇ ਹੈ, ਕੋ ਲਖੈ ਨਾ ਅੰਨ। ਹੋਰ ਕੋਈ ਸਤਿਗੁਰਾਂ ਦੇ ਕਿਰਪਾ ਤੋਂ ਬਗੈਰ ਜਾਣ ਹੀ ਨਹੀਂ ਸਕਦਾ।
ਪਠੀ ਪੇਟ ਕਾਂ ਸ਼ੀਸ਼ ਬਿਸਾਲਾ, ਅਪਰ ਸਪਤ ਸਹਿ ਸਿੱਖ ਤਿਸ ਕਾਲਾ।
ਕਵੀ ਜੀ ਲਿਖਦੇ ਨੇ ਕਿ ਕਾਂਸ਼ੀ ਦੇ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਹੁਤ ਕੁਝ ਪੇਟਾ ਦੇ ਰੂਪ ਦੇ ਵਿੱਚ ਭੇਜਿਆ ਹੋਇਆ ਸੀ, ਤੇ ਜਿਹੜੇ 700 ਸਰੀਰ ਹੋਰ ਨਾਲ ਆਏ ਸਨ ਉਹ ਵੀ ਬਹੁਤ ਕੁਝ ਲੈ ਕੇ ਆਏ ਸਨ।
ਅਰਪਣ ਕਰੀ ਗੁਰੂ ਕੇ ਆਗੇ, ਪਿਖੇ ਸੁਸ਼ੀਲ ਸਕਲ ਅਨੁਰਾਗੇ।
ਭਾਈ ਗੁਰਦਾਸ ਨੇ ਔਰ ਸਾਰਿਆਂ ਸਿੱਖਾਂ ਨੇ ਆਪਣੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ। ਪਿਖੇ ਸੁਸ਼ੀਲ ਸਕਲ ਅਨੁਰਾਗੇ, ਬੜੇ ਸੁਸ਼ੀਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਸਾਰਿਆਂ ਨੇ ਦਰਸ਼ਨ ਕੀਤਾ ਤੇ ਸਾਰਿਆਂ ਦੇ ਮਨ ਦੇ ਵਿੱਚ ਬੜਾ ਅਨੁਰਾਗ ਹੈ, ਬੜਾ ਪ੍ਰੇਮ ਹੈ।
ਸ੍ਰੀ ਹਰਗੋਬਿੰਦ ਔਰ ਅਲਾਇਓ, ਏਕਲ ਗਇਓ ਸੋ ਸਾਥ ਸਹਿ ਲਿਆਇਓ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਦੀ ਬੜੀ ਉਪਮਾ ਬਿਆਨ ਕੀਤੀ। ਸਤਿਗੁਰੂ ਜੀ ਕਹਿੰਦੇ ਨੇ, ਦੇਖੋ ਭਾਈ ਏਕਲ ਗਇਓ ਸਾਥ ਸਹਿ ਲਿਆਇਓ। ਇਕੱਲਾ ਭਾਈ ਗੁਰਦਾਸ ਗਿਆ ਸੀ ਤੇ 700 ਨੂੰ ਨਾਲ ਲੈ ਕੇ ਆਇਆ।
ਧੰਨ ਪੁਨ ਗੁਰ ਸਿੱਖ ਉਪਕਾਰੀ, ਜਹ ਜਹ ਤਹ ਕਰੈ ਉਧਾਰੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਧੰਨ ਨੇ ਗੁਰੂ ਦੇ ਪਿਆਰੇ ਸਿੱਖ, ਜਿਹੜੇ ਕਿ ਵੱਡੇ ਉਪਕਾਰੀ ਹੁੰਦੇ ਨੇ। ਜਿੱਥੇ ਵੀ ਗੁਰੂ ਦੇ ਸਿੱਖ ਜਾਂਦੇ ਨੇ ਉੱਥੇ ਜਾ ਕੇ ਲੋਕਾਂ ਦਾ ਉਧਾਰ ਹੀ ਕਰਦੇ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ।
ਮੁਸ਼ਕਾਂ ਖੋਲ ਕੇ ਪਾਸ ਬਿਠਾਏ ਲਿਆ, ਧੰਨ ਸਿੱਖੀ ਹੈ ਧੰਨ ਅਲਾਇਆ ਜੀ। ਵਿਰਲਾ ਸਿੱਖ ਕੋਈ ਭਾਈ ਗੁਰਦਾਸ ਜੈਸਾ, ਬ੍ਰਹਮ ਗਿਆਨ ਨੂੰ ਜਿਸਨੇ ਪਾਇਆ ਜੀ। ਪੰਚਮ ਗੁਰਾਂ ਦੀ ਸੇਵਾ ਮਹਾਨ ਕੀਤੀ, ਗੁਰਮਤ ਪ੍ਰਚਾਰ ਫੈਲਾਇਆ ਜੀ। ਚੋਰੀ ਨੱਠ ਕੇ ਗਏ ਪਰਦੇਸ ਅੰਦਰ, ਜਾਏ ਸਿੱਖੀ ਦਾ ਸ਼ਾਨ ਵਧਾਇਆ ਜੀ। ਕਾਂਸ਼ੀ ਜਹੀ ਪੁਰੀ ਵਿੱਚ ਗੱਡ ਝੰਡਾ, ਕਾਂਸ਼ੀ ਜਹੀ ਪੁਰੀ ਵਿੱਚ ਗੱਡ ਝੰਡਾ। ਉੱਚ ਸਿੱਖੀ ਆਦਰਸ਼ ਦਿਖਾਇਆ ਜੀ। ਕੱਲਾ ਗਿਆ ਸੀ ਭਾਈ ਕਰਤਾਰ ਸਿੰਘਾ, ਨਾਲ 700 ਹੋਰ ਲਿਆਇਆ ਜੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਦੀ ਉਪਮਾ ਕੀਤੀ। ਕਹਿੰਦੇ ਨੇ ਕਿ ਕੱਲਾ ਗਿਆ ਸੀ ਪਰ 700 ਨੂੰ ਹੋਰ ਨਾਲ ਗੁਰੂ ਦੇ ਚਰਨਾਂ ਦੇ ਨਾਲ ਜੋੜ ਕੇ ਲਿਆਇਆ।
ਪਰ ਦੁੱਖ ਦੇਖ ਨ ਸਕੈ ਕਿਰਪਾਲੂ, ਦੇਤੇ ਗੁਰਮਤ ਆਨੰਦ ਬਿਸਾਲੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰਾਏ ਦੁੱਖ ਨੂੰ ਕਦੇ ਵੀ ਸਤਿਗੁਰੂ ਜੀ ਦੇਖ ਨਹੀਂ ਸਕਦੇ। ਦੇਤੇ ਗੁਰਮਤ ਆਨੰਦ ਬਿਸਾਲੂ, ਗੁਰਮਤ ਦਾ ਦਾਨ ਦਿੰਦੇ ਨੇ ਤੇ ਵੱਡਾ ਆਨੰਦ ਦਿੰਦੇ ਨੇ। ਪ੍ਰਾਏ ਤੇ ਇਸ ਤਰ੍ਹਾਂ ਦੀ ਸਤਿਗੁਰੂ ਜੀ ਕਿਰਪਾ ਕਰਦੇ ਨੇ।
ਇਤੇ ਆਦਿਕ ਬਹੁ ਸਿਫਤ ਸੁਣਾਈ, ਨਿਜ ਲਗਤਾ ਕਰੀ ਗੁਰੂ ਵਡਿਆਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਸਾਰਿਆਂ ਤਰੀਕਿਆਂ ਦੇ ਨਾਲ ਬਹੁਤੀ ਸਾਰੀ ਸਿਫਤ ਭਾਈ ਗੁਰਦਾਸ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਕੀਤੀ। ਆਪਣੇ ਆਪ ਦਾ ਛੋਟਾਪਣ ਜ਼ਾਹਰ ਕੀਤਾ ਤੇ ਗੁਰੂ ਦੀ ਵਡਿਆਈ ਨੂੰ ਪ੍ਰਗਟ ਕੀਤਾ।
ਸੁਣ ਸਤ ਗੁਰ ਗਹਿ ਬਾਹ ਉਠਾਇਓ, ਆਪਣੇ ਅੰਗ ਸੰਗ ਤਬ ਲਾਇਓ।
ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਨੂੰ ਬਾਂਹ ਤੋਂ ਫੜ ਕੇ ਉੱਚਾ ਚੁੱਕਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ, ਆਪਣੀ ਜੱਫੀ ਦੇ ਵਿੱਚ ਲੈ ਲਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਹੋਇਆ।
ਇਹੋ ਜਹੇ ਕਈ ਛੰਦ ਤੇ ਪੌੜੀਆਂ, ਕਹ ਚਰਨ ਸਤਿਗੁਰਾਂ ਉਤੇ ਜਾਏ ਡਿੱਗਾ, ਤਰਾਹੇ ਤਰਾਹੇ ਬਖਸ਼ੋ ਬਖਸ਼ਣਹਾਰ ਤੁਸੀਂ, ਮਾਣ ਤਾਣ ਗੁਆਇਆ ਕਗੇ ਆਏ ਡਿੱਗਾ। ਹੱਸ ਪਏ ਸਤਿਗੁਰੂ ਜੀ ਦੀਨ ਬੰਧੂ, ਹੱਸ ਪਏ ਸਤਿਗੁਰੂ ਜੀ ਦੀਨ ਬੰਧੂ, ਗੁਰਦਾਸ ਗੁਮਾਨ ਗੁਆਏ ਡਿੱਗਾ, ਛਾਤੀ ਨਾਲ ਲਾ ਲਿਆ ਕਰਤਾਰ ਸਿੰਘਾ, ਪੂਰਨ ਸਿੱਖ ਸ਼ਰਣੀ ਜਦੋਂ ਆਏ ਡਿੱਗਾ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਦੀ ਚਰਨਾਂ ਦੀ ਸਰਨ ਦੇ ਵਿੱਚ ਭਾਈ ਗੁਰਦਾਸ ਜੀ ਡਿੱਗ ਪਏ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਭਾਈ ਗੁਰਦਾਸ ਨੂੰ ਬਖਸ਼ ਦਿੱਤਾ।
ਸਾਵਣ ਬਿਖੇ ਬੜ ਮਾਣ ਬਧਾਇਓ, ਤਨ ਤਨ ਨਿਜ ਮੁਖ ਫਰਮਾਇਓ।
ਸਾਰਿਆਂ ਦੇ ਵਿੱਚ ਭਾਈ ਗੁਰਦਾਸ ਦਾ ਵੱਡਾ ਸਤਿਗੁਰਾਂ ਨੇ ਮਾਣ ਵਧਾਇਆ, ਧੰਨ ਧੰਨ ਨਿਜ ਮੁਖ ਫਰਮਾਇਓ। ਆਪਣੇ ਨਿਜ ਮੁਖ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਤਾ ਨੀ ਕਿੰਨੀ ਹੀ ਵਾਰ ਭਾਈ ਗੁਰਦਾਸ ਨੂੰ ਧੰਨ ਧੰਨ ਇਸ ਤਰ੍ਹਾਂ ਆਖਿਆ।
ਆਗੇ ਤੇ ਦਸ ਗੁਣ ਬਹੁਮਾਨ ਕਰਕੇ ਰਾਖਿਓ ਗੁਰੂ ਭਗਵਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅੱਗੇ ਨਾਲੋਂ ਵੀ ਭਾਈ ਗੁਰਦਾਸ ਦਾ ਜਿਹੜਾ ਮਾਣ ਸੀ ਉਹ 10 ਗੁਣਾ ਸਤਿਗੁਰਾਂ ਨੇ ਵਧਾ ਕੇ ਆਪਣੇ ਚਰਨਾਂ ਦੀ ਸਰਨ ਦੇ ਵਿੱਚ ਉਹਨੂੰ ਰੱਖੇ।
ਸਾਵਣ ਬਿਖੇ ਪਾਈ ਜਸ ਪਾਇਓ, ਦੇਸ਼ ਵਿਦੇਸ਼ ਮੈਂ ਸੁਣ ਲਇਓ।
ਸਾਰਿਆਂ ਦੇ ਵਿੱਚ ਭਾਈ ਗੁਰਦਾਸ ਜੀ ਦਾ ਬਹੁਤ ਵੱਡਾ ਜਸ ਫੈਲਿਆ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰ ਇੱਕ ਨੇ ਸੁਣਿਆ ਕਿ ਸਤਿਗੁਰੂ ਜੀ ਭਾਈ ਗੁਰਦਾਸ ਦੇ ਉੱਤੇ ਬੜੇ ਪ੍ਰਸੰਨ ਹੋਏ, ਬੜੀਆਂ ਉਹਨੂੰ ਖੁਸ਼ੀਆਂ ਬਖਸ਼ੀਆਂ।
ਗੁਰ ਘਰ ਮੇ ਗੁਰਦਾਸ ਵਡੇਰਾ, ਗੁਰ ਸਿੱਖ ਮਾਣਤ ਭਏ ਕਨੇਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਜੀ ਦੇ ਘਰ ਦੇ ਵਿੱਚ ਗੁਰਦਾਸ ਜੀ ਬਹੁਤ ਹੀ ਜ਼ਿਆਦਾ ਵੱਡੇ ਤੇ ਮਸ਼ਹੂਰ ਸਿੱਖ ਹੋਏ ਨੇ। ਗੁਰ ਸਿੱਖ ਮਾਣਤ ਭਏ ਕਨੇਰਾ, ਜਿਹੜੇ ਕਨੇਰੇ ਬਹੁਤ ਸਾਰੇ ਗੁਰੂ ਦੇ ਸਿੱਖ ਨੇ ਉਹ ਭਾਈ ਗੁਰਦਾਸ ਨੂੰ ਬਹੁਤ ਜ਼ਿਆਦਾ ਉੱਚਾ ਤੇ ਸੁੱਚਾ ਸਰਵੌਰ ਸਿੱਖ ਮੰਨਦੇ ਨੇ। ਭਾਈ ਗੁਰਦਾਸ ਜੀ ਨੇ ਬਹੁਤ ਕੁਝ ਕੀਤਾ ਸਿੱਖ ਪੰਥ ਦੇ ਵਾਸਤੇ। ਸੋ ਸਾਧ ਸੰਗਤ ਜੀ, ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੀ ਇਸ ਸਾਖੀ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਇਸ ਅਧਿਆਇ ਦੀ ਵੀ ਇੱਥੇ ਸਮਾਪਤੀ ਹੈ ਤੇ ਤੀਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਸੋ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।